ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹੇ ਜਲੈ ਅਭਿਮਾਨ ਗੁਰਮੁਖ ਹਰ ਰਸ ਚਾਖੈ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤਿਹ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੈ ਹਰ ਨਾਮ ਜਪੈ ਹਰ ਤੇ ਸੁਖ ਪਾਵੈ ਬਿਨ ਸਤਿਗੁਰ ਸਭ ਮੁਈ ਬਿਲ ਲਾਏ ਆਨ ਦਿਨ ਦਾਜ ਹੇ ਸ਼ਾਂਤ ਨਾ ਪਾਏ ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸੁਮੰਦ ਬਰੋਲ ਸ਼੍ਰੀ ਰਾਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ ਦਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ ਸਨਮਾਨ ਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ ਆਓ ਸਰਬੱਤ ਸੰਗਤ ਇੱਕ ਵਾਰ ਕਰੋ ਰਸਨਾ ਨੂੰ ਪਵਿੱਤਰ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਸਾਰੇ ਪਿਆਰ ਨਾਲ ਪਾਓ ਪ੍ਰੇਮ ਸਹਿਤ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਵਡਭਾਗੀ ਹੋ ਜਿਹੜੇ ਹਰ ਰੋਜ਼ ਦੀ ਤਰ੍ਹਾਂ ਆਪ ਸਤਿਗੁਰੂ ਦੀ ਹਜ਼ੂਰੀ ਅੰਦਰ ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਦੀ ਹਜ਼ੂਰੀ ਅੰਦਰ ਸੁਸ਼ੋਭਿਤ ਹੋ ਕੇ ਅੰਮ੍ਰਿਤ ਵੇਲੇ ਦਾ ਅੱਜ ਦਾ ਬਖਸ਼ਿਸ਼ ਕੀਤਾ ਗੁਰੂ ਕਾ ਮੁੱਖ ਵਾਕ ਸ਼੍ਰਵਣ ਕੀਤਾ ਹੈ ਪਾਵਨ ਗੁਰਬਾਣੀ ਦੀ ਵਿਚਾਰ ਸ਼੍ਰਵਣ ਲਈ ਆਪ ਜੁੜ ਮਿਲ ਬੈਠੇ ਹੋ ਗੁਰਬਾਣੀ ਦੀ ਪਾਵਨ ਵਿਚਾਰ ਜੋ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਆਉਂਦਾ ਹੈ ਆਪ ਹਰ ਰੋਜ਼ ਹੀ ਇਸ ਪਾਵਨ ਅਸਥਾਨ ਤੇ ਜਿੱਥੇ ਹਾਜ਼ਰੀਆਂ ਭਰ ਕੇ ਗੁਰੂ ਹਜ਼ੂਰੀ ਚ ਸਨਮੁੱਖ ਹਾਜ਼ਰ ਹੋ ਕੇ ਸਰਵਣ ਕਰਦੇ ਹੋ ਉੱਥੇ ਦੇਸਾਂ ਵਿਦੇਸਾਂ ਵਿੱਚ ਵੀ ਗੁਰਸੰਗਤ ਬਹੁਤ ਸਾਰੇ ਪ੍ਰੇਮੀ ਜਨ ਗੁਰਮੁਖ ਗੁਰਸਿੱਖ ਮਾਈ ਭਾਈ ਮੀਡੀਏ ਦੇ ਚੈਨਲ ਦੇ ਦੁਆਰਾ PTC ਚੈਨਲ ਰਾਹੀਂ ਆਪ ਘਰਾਂ 'ਚ ਵੀ ਇਸ ਪਾਵਨ ਅਸਥਾਨ ਤੋਂ ਹੋ ਰਹੀ ਕਥਾ ਸਰਵਣ ਕਰਕੇ ਲਾਹ ਲੈਂਦੇ ਆ ਰਹੇ ਹੋ। ਅੱਜ ਜਿਹੜਾ ਪਵਿੱਤਰ ਦਿਹਾੜਾ ਹੈ ਗੁਰਸੰਗਤ ਜੀ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। ਇਸ ਸੰਬੰਧ ਵਿੱਚ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਲਾਓ ਵੀ ਸਜਣੇ ਹਨ। ਹਰ ਰੋਜ਼ ਜਿਹੜਾ ਇੱਥੇ ਮੰਜੀ ਸਾਹਿਬ ਕਥਾ ਦਾ ਟਾਈਮ ਹੈ ਉਹ 7:45 ਤੋਂ ਅੱਗੇ 8:30 ਤੱਕ ਹੁੰਦਾ, ਪਰ ਅੱਜ ਥੋੜ੍ਹਾ ਟਾਈਮ ਅੱਗੇ ਨਾਲੋਂ ਵੱਧ ਹੈ। ਅੱਜ 9 ਵਜੇ ਤੱਕ ਕਥਾ ਇੱਥੇ ਪਾਵਨ ਮੁੱਖ ਵਾਕ ਦੀ ਵਿਚਾਰ ਹੋਣੀ ਹੈ। 9 ਵਜੇ ਤੱਕ PTC ਚੈਨਲ ਰਾਹੀਂ ਇੱਥੇ ਵੀ ਦੇਸ਼ ਅੰਦਰ ਆਪਣੇ ਘਰਾਂ ਦੇ ਅੰਦਰ ਸ਼ਬਦ ਦੀ ਵਿਚਾਰ ਸੁਣੋਗੇ ਅਤੇ ਵਿਦੇਸ਼ਾਂ ਵਿੱਚ ਵੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਿੱਧੇ ਦਰਸ਼ਨ ਕਰਾਏ ਜਾਣੇ ਆ, ਕੀਰਤਨ ਸੁਣੋਗੇ ਅਤੇ ਜੋ ਜਲਾਓ ਸਜਣੇ ਹਨ ਉਸ ਦੇ ਵੀ ਆਪ 9 ਵਜੇ ਤੋਂ ਲੈ ਕੇ 12 ਵਜੇ ਤੱਕ PTC ਚੈਨਲ ਰਾਹੀਂ ਆਪ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਕਰੋਗੇ। ਮੈਂ ਪਹਿਲਾਂ ਤਦ ਬੇਨਤੀ ਕੀਤੀ, ਆਪ ਬੜੇ ਲੰਮੇ ਸਮੇਂ ਤੋਂ ਹਰ ਰੋਜ਼ ਦੇ ਨਿਤਨੇਮੀ ਪ੍ਰੇਮੀ ਗੁਰਮੁਖ ਗੁਰਸਿੱਖ ਮਾਈ ਭਾਈ ਇਸ ਅਸਥਾਨ 'ਤੇ ਵੀ ਦੇਸ਼ ਵਿਦੇਸ਼ ਵਿੱਚ ਵੀ ਸਾਵਧਾਨ ਹੋ ਕੇ ਕਥਾ ਸੁਣਦੇ ਆ ਰਹੇ ਹੋ ਵੀ 8:30 ਵਜੇ ਕਦੇ ਉਤਾਵਲੇ ਨਾ ਹੋ ਜਾਣਾ। 9 ਵਜੇ ਤੱਕ ਇਹ ਕਥਾ ਅੱਜ ਦਾ ਜਿਹੜਾ ਟਾਈਮ ਹੈ ਇਸ ਤਰ੍ਹਾਂ ਥੋੜ੍ਹਾ ਤਬਦੀਲ ਹੋਇਆ, ਇਸ ਕਰਕੇ ਮੈਂ ਆਰੰਭ ਵਿੱਚ ਬੇਨਤੀ ਕੀਤੀ ਆ। ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਭਾਵੇਂ ਹਰ ਰੋਜ਼ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਦੇ ਘਰ ਵਿੱਚ ਆ ਕੇ ਸਾਨੂੰ ਪਵਿੱਤਰ ਮੁਖ ਵਾਕ ਬਖਸ਼ਿਸ਼ ਕਰਦੇ ਹਨ, ਪਰ ਗੁਰਪੁਰਬ ਵਾਲੇ ਦਿਨ ਜਿਸ ਦਿਨ ਜਲਾਓ ਸਜਣਾ ਹੁੰਦਾ ਉਸ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਵੀ ਸੁਨਹਿਰੀ ਜਿਲਤ ਵਾਲਾ ਜਿਹਦੇ 'ਤੇ ਸੋਨੇ ਦੀ ਜਿਲਤ ਚੜ੍ਹੀ ਹੋਈ ਆ, ਪੁਰਾਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਪਾਵਨ ਸਰੂਪ ਉਹ ਪ੍ਰਕਾਸ਼ ਹੁੰਦਾ ਹੈ। ਉਸ ਸਰੂਪ ਤੋਂ ਪਾਵਨ ਅੱਜ ਦਾ ਬਖਸ਼ਿਸ਼ ਕੀਤਾ ਸਤਿਗੁਰੂ ਦਾ ਮੁੱਖ ਵਾਕ ਆਪ ਸੰਗਤਾਂ ਨੇ ਇਹ ਸਰਵਣ ਕੀਤਾ ਹੈ। ਅੱਜ ਦਾ ਇਹ ਮੁੱਖ ਵਾਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੀਸਰਾ ਸਰੂਪ ਹੋ ਕੇ ਗੁਰੂ ਅਮਰਦਾਸ ਰੂਪ ਹੋ ਕਰਕੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਇਹ ਅੱਜ ਦਾ ਪਵਿੱਤਰ ਮੁੱਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 664 ਦੇ ਉੱਤੇ ਸੁਸ਼ੋਭਿਤ ਹੈ। ਇਸ ਅੱਜ ਦੇ ਮੁੱਖ ਵਾਕ ਅੰਦਰ ਜਿੱਥੇ ਸਤਿਗੁਰੂ ਨੇ ਹਰੀ ਨਾਮ ਧਣ ਦੀ ਮਹਿਮਾ, ਗੁਰ ਸ਼ਬਦ ਦੀ ਮਹਿਮਾ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਵਰਣਨ ਕੀਤੀ ਹੈ, ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ ਵੀ ਇਸੇ ਨਾਲ ਹੀ ਸੰਬੰਧਿਤ ਹੈ। ਜਿੱਥੇ ਗੁਰੂ ਅਮਰਦਾਸ ਜੀ ਨੇ ਅੱਜ ਦੇ ਮੁੱਖ ਵਾਕ ਦੇ ਆਰੰਭ ਵਿੱਚ ਹੀ ਦੂਸਰੀ ਪੰਗਤੀ ਅੰਦਰ ਹਜ਼ੂਰ ਨੇ ਕਹਿ ਦਿੱਤਾ ਗੁਰ ਕਾ ਸ਼ਬਦ ਭਰੇ ਭੰਡਾਰਾ, ਇਸ ਗੁਰ ਸ਼ਬਦ ਦੀ ਹੀ ਮਹਿਮਾ, ਗੁਰ ਸ਼ਬਦ ਦੀ ਵਡਿਆਈ, ਗੁਰ ਸ਼ਬਦ ਨੂੰ ਹੀ ਸਤਿਗੁਰੂ ਨੇ ਗੁਰੂ ਰੂਪ ਖੋ ਕੇ ਸਾਰਿਆਂ 'ਚ ਗੁਰੂ ਸ਼ਬਦ ਨੂੰ ਉਜਾਗਰ ਕੀਤਾ ਹੈ ਵੀ ਸ਼ਬਦ ਹੀ ਗੁਰੂ ਹੈ। ਸ਼ਬਦ ਗੁਰੂ ਗੁਰਬਾਣੀ ਦੀ ਹੀ ਮਹਿਮਾ ਸਤਿਗੁਰੂ ਨੇ ਜਨਾ ਕੇ ਸਾਨੂੰ ਸਤਿਗੁਰੂ ਸਾਹਿਬਾਨਾਂ ਨੇ ਗੁਰਬਾਣੀ ਨਾਲ ਜੋੜਿਆ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰੀ ਜੋਤ, ਜੋ ਅਕਾਲ ਪੁਰਖ ਵਾਹਿਗੁਰੂ ਤਰੁੱਠ ਕੇ ਗੁਰੂ ਨਾਨਕ ਸਰੂਪ ਹੋ ਕੇ ਸੰਸਾਰ ਅੰਦਰ ਪ੍ਰਗਟ ਹੋਏ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਸੰਸਾਰ ਅੰਦਰ ਪ੍ਰਗਟ ਹੋ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਦੀ ਧਰਤੀ ਤੋਂ ਮੋਦੀਖਾਨੇ ਨੂੰ ਸੰਕੋਚ ਕੇ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਇਸ ਸੰਸਾਰ ਨੂੰ ਤੱਕਿਆ ਸੀ। ਭਾਈ ਸਾਹਿਬ ਜੀ ਦੇ ਬੋਲ ਹਨ, ਬਾਬਾ ਵੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਾਈ, ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਗੁਰੂ ਤੋਂ ਬਿਨਾਂ ਅਗਿਆਨਤਾ ਦੇ ਅੰਧੇਰੇ ਦੇ ਅੰਦਰ ਇਹ ਸੰਸਾਰ ਘਿਰਿਆ ਹੋਇਆ ਸੀ। ਹੁਣ ਅੰਧੇਰੇ ਦੇ ਅੰਦਰ ਕਦੇ ਵੀ ਸੁੱਖ ਨਹੀਂ ਹੁੰਦਾ ਗੁਰਸੰਗਤ ਜੀ, ਅੰਧੇਰੇ ਦੇ ਅੰਦਰ ਤਾਂ ਦੁੱਖ ਹੀ ਦੁੱਖ ਹੁੰਦਾ ਹੈ। ਸਤਿਗੁਰੂ ਨੇ ਬਾਣੀ 'ਚ ਤਦ ਹੀ ਕਿਹਾ, ਅੰਧਕਾਰ ਮੈਂ ਕਾਬੂ ਨਾ ਸੁੱਖ ਹੋਈ ਹੈ, ਅੰਧੇਰੇ ਦੇ ਅੰਦਰ ਕਦੇ ਸੁੱਖ ਨਹੀਂ ਹੈ, ਦੁੱਖ ਹੀ ਦੁੱਖ ਹੈ। ਅੰਧੇਰਾ ਭਾਵੇਂ ਸੰਸਾਰ ਦੇ ਅੰਦਰ ਸੂਰਜ ਚੜ੍ਹਨ ਦੇ ਨਾਲ ਅਸੀਂ ਸਮਝਦੇ ਹਾਂ ਵੀ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਪਰ ਜਿਸ ਅੰਧੇਰੇ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਜਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਕੀਤਾ, ਜਿਸ ਅੰਧੇਰੇ 'ਚ ਦੁਖਾਈ ਲੁਕਾਈ ਨੂੰ ਦੁਖੀ ਦੇਖਿਆ ਗੁਰੂ ਨਾਨਕ ਨੇ, ਉਹ ਅੰਧੇਰਾ ਇਹ ਸੂਰਜ ਇੱਕ ਕੇ ਹਜ਼ਾਰਾਂ ਸੂਰਜ ਚੰਦਰਮਾ ਸਿੰਕੜੇ ਇਹ ਅੰਧੇਰੇ ਨੂੰ ਦੂਰ ਨਹੀਂ ਕਰ ਸਕਦੇ। ਗੁਰੂ ਅੰਗਦ ਦੇਵ ਜੀ ਨੇ ਤਦ ਹੀ ਕਿਹਾ ਹੈ, ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਹਤੇ ਚਾਨਣ ਹੁੰਦੇ ਆ ਗੁਰਵਿਨ ਘੋਰ ਅੰਧਾਰ। ਪਰ ਜੋ ਗੁਰ ਸ਼ਬਦ ਹੈ, ਗੁਰਬਾਣੀ ਹੈ, ਇਸ ਅੰਧੇਰੇ ਨੂੰ ਦੂਰ ਕਰਨ ਨੂੰ ਸਮਰੱਥ ਹੈ ਗੁਰਸੰਗਤ ਜੀ। ਤਦ ਹੀ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਹੈ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰੂ ਦਾ ਸ਼ਬਦ ਇੱਕ ਪ੍ਰਕਾਸ਼ ਸਰੂਪ ਹੈ, ਮਨੁੱਖਤਾ ਨੂੰ ਅਗਿਆਨਤਾ ਦੇ ਅੰਧੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਪਾਵਨ ਗੁਰਬਾਣੀ ਗੁਰੂ ਦਾ ਸ਼ਬਦ ਹੈ। ਗੁਰ ਸ਼ਬਦ ਦੀ ਮਹਿਮਾ ਸਤਿਗੁਰੂ ਸਾਹਿਬਾਨਾਂ ਨੇ ਬੇਅੰਤ ਵਰਣਨ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਜਾਂ ਇਤਿਹਾਸ ਨੂੰ ਜਦ ਅਸੀਂ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਨੇ ਸ਼ਬਦ ਗੁਰਬਾਣੀ ਦੇ ਨਾਲ ਹੀ ਸਾਨੂੰ ਜੋੜਿਆ, ਸ਼ਬਦ ਦੀ ਮਹਾਨਤਾ ਦੱਸੀ ਹੈ। ਹਜ਼ੂਰ ਦੇ ਅੰਮ੍ਰਿਤ ਬੋਲ ਹਨ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ। ਸ਼ਬਦ ਤੋਂ ਬਿਨਾਂ ਸੰਸਾਰ ਪਾਗਲ ਹੋਇਆ ਫਿਰਦਾ ਹੈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ। ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਨਾਲ ਜੁੜਨ ਲਈ ਸਾਨੂੰ ਕਿਹਾ, ਗੁਰਬਾਣੀ ਤੋਂ ਬਿਨਾਂ ਸੰਸਾਰ ਸੜ ਵੱਲ ਰਿਹਾ। ਜੋ ਕਿਹਾ ਸੀ ਸਤਿਗੁਰੂ ਜੀ ਨੇ, ਤੱਕਿਆ ਸੀ ਭਾਈ ਗੁਰਦਾਸ ਜੀ ਨੇ ਕਿਹਾ, ਬਾਝੋਂ ਗੁਰੂ ਗੁਵਾਰ ਹੈ ਕਰਦੀ ਸੁਣੀ ਲੁਕਾਈ। ਉਹ ਕਿਸ ਕਰਕੇ ਕਰਦੀ ਹੈ? ਜਿਨ੍ਹਾਂ ਨੂੰ ਸ਼ਬਦ ਭੁੱਲ ਜਾਂਦਾ, ਜਿਨ੍ਹਾਂ ਨੂੰ ਗੁਰਬਾਣੀ ਭੁੱਲ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਵਨ ਵਚਨ ਕਹੇ ਹਨ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਇਸ ਕਰਕੇ ਆਰੰਭ ਵਿੱਚ ਹਜ਼ੂਰ ਨੇ ਉੱਥੇ ਕਿਹਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਪਰ ਇਹ ਕਿਉਂ ਤਪਦਾ ਹੈ? ਮਹਾਰਾਜ ਕਹਿੰਦੇ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਇਹ ਗੁਰਬਾਣੀ ਨੂੰ ਭੁੱਲਣ ਦੇ ਨਾਲ, ਗੁਰਬਾਣੀ ਨੂੰ ਵਿਛੜਿਆ, ਗੁਰਬਾਣੀ ਤੋਂ ਦੂਰ ਹੋਇਆ ਹੀ ਇਹ ਜੀਵ ਦੀ ਦਸ਼ਾ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗੁਰੂ ਕੇ ਸਿੱਖਾਂ ਨੇ ਪੁੱਛਿਆ ਸੀ, ਪਾਤਸ਼ਾਹ ਤੁਹਾਡੇ 'ਚ ਸਦੀਵੀ ਅਭੇਦਤਾ ਕਿਵੇਂ ਹੋ ਸਕਦੀ ਹੈ? ਤੁਹਾਡਾ ਸਦੀਵੀ ਮਿਲਾਪ ਕਿਵੇਂ ਹੋ ਸਕਦਾ ਹੈ? ਤਾਂ ਉੱਥੇ ਵੀ ਇਤਿਹਾਸ ਦੇ ਅੰਦਰ ਵਚਨ ਆਏ ਨੇ, ਪਰਮ ਕਿਰਪਾਲੂ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਜੇ ਨਰ ਮਿਲੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਤ ਤੇ ਰੰਗਾ। ਮਹਾਰਾਜ ਕਹਿੰਦੇ, ਜਿਹੜੇ ਸ਼ਬਦ ਨਾਲ ਜੁੜੇ ਨੇ ਉਹਨਾਂ ਦਾ ਸਦੀਵੀ ਮਿਲਾਪ ਹੈ ਭਾਈ। ਜੇ ਨਰ ਮਿਲੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਤ ਤੇ ਰੰਗਾ, ਤੇ ਨਹਿ ਬਿਸਤਰੇ ਬੌਰ ਕਦਾਈ, ਜਿਉਂ ਨੀਰ ਹੈ ਮੈਂ ਨੀਰ ਸਮਾਈ। ਜਿਵੇਂ ਪਾਣੀ 'ਚ ਪਾਣੀ ਮਿਲ ਕੇ ਅਭੇਦ ਹੋ ਜਾਂਦਾ, ਜਿਹੜੇ ਸ਼ਬਦ ਨਾਲ ਜੁੜੇ ਨੇ, ਸ਼ਬਦ 'ਚ ਮਿਲੇ ਹਨ, ਉਹਨਾਂ ਦਾ ਸਾਡੇ ਨਾਲ ਇਸ ਤਰ੍ਹਾਂ ਹੀ ਮਿਲਾਪ ਹੈ, ਉਹਨਾਂ ਦੀ ਸਾਡੇ ਨਾਲ ਇਸ ਤਰ੍ਹਾਂ ਹੀ ਅਭੇਦਤਾ, ਉਹ ਸਾਡੇ ਨਾਲ ਇਉਂ ਇੱਕ ਮਿੱਕ ਹਨ, ਉਹ ਵੱਖਰੇ ਨਹੀਂ ਜਾਣੇ ਜਾ ਸਕਦੇ ਹਨ, ਉਹ ਸਦੀਵੀ ਸਾਡੇ ਨਾਲ ਮਿਲੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜੋਤੀ ਜੋਤ ਸਮਾਗਮ ਤੋਂ ਪਹਿਲਾਂ ਗੁਰਸਿੱਖਾਂ ਨੇ ਹੱਥ ਜੋੜ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਆਪ ਇਹ ਸਰੂਪ ਸਾਥੋਂ ਓਹਲੇ ਕਰਨ ਲੱਗੇ ਹੋ, ਤਾਂ ਆਪ ਗੁਰਸਿੱਖੀ ਪ੍ਰਗਟ ਕੀਤੀ ਹੈ, ਆਪ ਗੁਰਸਿੱਖੀ ਦੇ ਕਰਤਾ ਹੋ। ਹੇ ਮਹਾਰਾਜ, ਗੁਰਸਿੱਖੀ ਬਾਰੇ ਗੁਰਸਿੱਖਾਂ ਨੂੰ ਕੁਝ ਹੋਰ ਹੁਕਮ ਕੀ ਹੈ? ਐਸਾ ਉਪਦੇਸ਼ ਆਪ ਬਖਸ਼ਿਸ਼ ਕਰੋ। ਉੱਥੇ ਵੀ ਧੰਨ ਗੁਰੂ ਨਾਨਕ ਨੇ ਫਿਰ ਸਾਨੂੰ ਗੁਰਬਾਣੀ ਨਾਲ ਜੋੜਿਆ, ਅੰਮ੍ਰਿਤ ਵੇਲਾ ਸੰਭਾਲਣ ਲਈ ਕਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਗੁਰਬਾਣੀ ਪੜਿਆ ਕਰੋ, ਅੰਮ੍ਰਿਤ ਵੇਲੇ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੇ ਨਰ ਸਿੱਖੀ ਕੇ ਅਵਲਾਖੀ, निस्मय उठे करे स्नान, एक चित जब जी करे वखान। एकाग्र बन होके मारे कहिंदे भाई जब जी साहब दा पाठ करिया करो। सतगुरु पातशाह जी ने इथों तक भी कह दिता, गुरसिखो तुहाडियां जिहड़ियां मन दियां कामनावां ने मता समझो भी कितों होर पूरियां होवन गईआं। गुरबाणी नूं छड के, गुरु दे दर नूं छड के किते जावन दी लोड नहीं गुरु के सिख नूं। जेकर तुहाडी कोई इच्छा संसारक कोई भी है, भावें परमार्थ संबंधी आ भावें संसारक संबंधी, कोई पदार्थां दी प्राप्ति, कोई संसार कोई इच्छा है, सतगुरु ने कहा है धरे कामना पढ़े एक मन हो हे संपूर्ण ताही की तत् सहन। धन गुरु नानक देव जी दे इतिहास अंदर पावन ये वचन हैं। मर कहिंदे भाई जेड़े कोई कामना करके भी गुरबाणी पढ़नगे पर एकाग्र मन होके, धरे कामना पढ़े एक मन हो हे संपूर्ण ताहे की तत् सहन, फिर देरी भी नहीं लगेगी। जे एकाग्र मन होके गुरबाणी नाल जुड़ जावांगे तो मेरे सतगुरु जी कहिंदे ने वो कामना भी गुरबाणी सारियां पूरियां करन वाली है। गुरु नानक देव जी महाराज नूं सिद्धा ने भी पुछिया सी पातशाह तुहाडा गुरु कौन है, तो उत्थे धन गुरु नानक देव जी महाराज ने शब्द नूं ही गुरु दस्या है। हजूर ने कहा सी शब्द ही गुरु है, शब्द गुरु सुरत तुन चेला। महाराज कहिंदे शब्द गुरु है भाई, सुरत नूं शब्द दे विच जोड़ना है, शब्द दी धुनी दे अंदर सुरत नूं ही चेला बना लेना है, शब्द गुरु है। धन गुरु नानक देव जी महाराज नूं सिद्धा ने जदों पुछिया सी बेनती कीती सी, सिद्ध कहिंदे असां सुणिया संसार दे अंदर तुहाडी शक्ति बड़ी उजागर होई आ, प्रगट होई आ, सब लोग तुहाडे अगे झुकदे ने, कहिंदे ने गुरु नानक च बड़ी करामात है। सिद्ध कहिंदे जी कुछ दिखा ले असानू, कुछ थोड़ी जी करामात सानू भी विखा दिओ। पर उत्थे भाई गुरदास जी दे बोल हन, धन गुरु नानक देव जी महाराज कहण लगे सिद्धो गुर संगत बाणी बिना दूजी ओट नहीं है राई। ऐ सिद्धो सानू ता गुरु की संगत अते गुरु की बाणी तो बिना होर रंच मात्र भी ओट नहीं है। जे धन गुरु नानक गुरबाणी दी ओट आप कह रहे ने अपने आप नू, तां फिर गुरु के सिख कहाउण वालियां लई गुरु प्यारिओ क्यों असी मनुखां दी ओट लैंदे फिरीए, क्यों मनुखां दे अगे हत्थ जोड़ी फिरीए। सतगुरु ने बाणी च सानू समझाया मनुख की टेक बिरती सब जान, देवन को एक है भगवान। जो कुछ मंगना गुरु के सिख ने गुरु दे कोलों ही मंगना करिए। धन गुरु अंगद देव जी महाराज ने भी इस गुरबाणी दे लड़ी सानू लाए है। जे सतगुरु गुरु अंगद देव जी दी शरण दे अंदर एक गरीब जाति दे विच्चों आके भाई गुजर ने बेनती की, महाराज मेरा किवें उधार होवे, तो मेरे सतगुरु पातशाह ने उस नूं भी यही हुक्म किया गुरु के सिखा बाणी पढ़िया कर, जब जी साहब दे पाठ विच जुड़ जिया कर। ये नहीं किया गुरु अंगद देव जी ने भी मेरे नाल जुड़ जा, मेरे चरणा दी मुट्ठी चापी करी जा, तेरा उधार इदां हो जावेगा। भावें गुरु नानक दा निरंकारी सरूप सन दूसरा, गुरु दी सेवा सफली है, पर सतगुरु साहिबाना ने अपने शरीरां नाल सानू नहीं जोड़िया। सतगुरु ने सानू शब्द नाल गुरबाणी नाल जोड़िया। गुरु अंगद देव जी दे पावन वचन उत्थे इतिहास च हन। मैं संखेप जी बेनती इतिहास दे विच्चों गुरु साहिबाना दे संबंध विच किवें किवें गुरबाणी नाल गुरु साहिबाना ने सानू जोड़िया, गुरबाणी दी महिमा जां गुरबाणी राही किवें सतगुरु ने गुरबाणी दी महिमा दर्शाई आ, क्योंकि गुरु ग्रंथ साहिब जी दे पहला प्रकाश दिहाड़ा है। गुरु अंगद देव जी कहिंदे भाई गुजर सतगुरु सुन दीन सो उपदेश, एक चित जप जी पढ़े हमेश। ਮਹਾਰਾਜ ਕਹਿੰਦੇ ਇਕਾਗਰ ਮਨ ਹੋ ਕੇ ਭਾਈ ਗੁਰਸਿੱਖਾ ਜਪਜੀ ਸਾਹਿਬ ਪੜਿਆ ਕਰ, ਗੁਰਬਾਣੀ ਨਾਲ ਜੁੜਿਆ ਰਹਿ। ਗੁਰਬਾਣੀ ਹੀ ਉਧਾਰ ਕਰਨ ਵਾਲੀ ਆ। ਗੁਰਬਾਣੀ ਦੇ ਅੰਦਰ ਗੁਰੂ ਅੰਗਦ ਦੇਵ ਜੀ ਨੇ ਇਸ ਗੁਰਬਾਣੀ ਨੂੰ ਅੰਮ੍ਰਿਤ ਰੂਪ ਕਰਕੇ ਸਾਨੂੰ ਦਰਸਾਇਆ ਹੈ। ਅੰਮ੍ਰਿਤ ਗੁਰਸੰਗਤ ਜੀ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ। ਅੰਮ੍ਰਿਤ ਇੱਕ ਐਸੀ ਅਮੋਲਕ ਵਸਤੂ ਹੈ ਜਿੱਥੇ ਸਤਿਗੁਰੂ ਨੇ ਦਸਵੇਂ ਸਰੂਪ ਅੰਦਰ ਸਾਨੂੰ ਪ੍ਰਤੱਖ ਅੰਮ੍ਰਿਤ ਦੀ ਦਾਤ ਬਖਸ਼ ਕੇ, ਖੰਡੇ ਵਾਟੇ ਦੀ ਪੌਲ ਦੇ ਕੇ, ਅੰਮ੍ਰਿਤ ਦੇ ਕੇ, ਸਿੰਘ ਸਜਾ ਕੇ ਗੁਰਬਾਣੀ ਨਾਲ ਜੋੜ ਦਿੱਤਾ, ਸਦਾ ਲਈ ਸ਼ਬਦ ਗੁਰੂ ਦੇ ਲੜ ਲਾ ਦਿੱਤਾ। ਉੱਥੇ ਗੁਰਬਾਣੀ ਵੀ ਅੰਮ੍ਰਿਤ ਰੂਪ ਹੈ। ਗੁਰੂ ਅਮਰਦਾਸ ਜੀ ਨੇ ਵੀ ਬਾਣੀ 'ਚ ਕਿਹਾ, ਗੁਰੂ ਅੰਗਦ ਦੇਵ ਜੀ ਮਾਰੇ ਕਹਿੰਦੇ ਹਨ, ਗੁਰਸਿੱਖੋ ਇਹ ਬਾਣੀ ਅੰਮ੍ਰਿਤ ਬਾਣੀ ਤੱਤ ਬਖਾਣੀ ਗਿਆਨ ਧਿਆਨ ਵਿੱਚ ਆਈ, ਇਹ ਬਾਣੀ ਅੰਮ੍ਰਿਤ ਰੂਪ ਹੈ। ਇਹ ਤੱਤ ਸਿਧਾਂਤ ਦੇ ਵਰਣਨ ਵਾਲੀ ਮਤਾਂ, ਕੋਈ ਗੁਰਬਾਣੀ ਨੂੰ ਛੱਡ ਕੇ ਕੋਈ ਹੋਰ ਗਿਆਨ ਇੱਧਰੋਂ ਉੱਧਰੋਂ ਢੂੰਡਦਾ ਫਿਰੇ, ਜਾਂ ਕੋਈ ਹੋਰ ਕਿਸੇ ਪ੍ਰਤਿਮਾ ਦਾ ਧਿਆਨ ਧਰਦਾ ਤੁਰਿਆ ਫਿਰੇ, ਗੁਰੂ ਕੇ ਸਿੱਖ ਨੇ ਗੁਰ ਸ਼ਬਦ ਦਾ ਹੀ ਧਿਆਨ ਧਰਨਾ। ਵਾਹਿਗੁਰੂ ਗੁਰ ਜਾਪੀਏ, ਵਾਹਿਗੁਰੂ ਕਰ ਧਿਆਨ, ਮੁਕਤ ਲਾਭ ਸੋ ਹੋਏ ਹੈ ਗੁਰਸਿੱਖ ਰਿਦਮੈ ਮਾਨ। ਇਸ ਲਈ ਹਜ਼ੂਰ ਨੇ ਹੀ ਕਿਹਾ, ਗੁਰਸਿੱਖਾ ਇਕਾਗਰ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਬਾਣੀ ਪੜਿਆ ਕਰ, ਅਰਥਾਂ ਨੂੰ ਵਿਚਾਰਿਆ ਕਰ। ਸਤਿਗੁਰੂ ਜੀ ਨੇ ਇਹ ਵੀ ਕਿਹਾ, ਅਰਥ ਵਿਚਾਰ ਕਰੇ ਔਰ ਮਾਹੀ ਮੁਕਤ ਹੋਏ ਤਿਸ ਸੰਸੈ ਨਾਹੀ। ਜਿਹੜਾ ਗੁਰਬਾਣੀ ਨੂੰ ਅਰਥਾਂ ਨੂੰ ਵਿਚਾਰ ਵਿਚਾਰ ਕੇ ਪੜ੍ਹੇਗਾ ਉਹ ਅਵਸ ਮੋਕਸ਼ ਨੂੰ ਪ੍ਰਾਪਤ ਹੋਵੇਗਾ, ਉਹਦੇ ਸਾਰੇ ਵਿਕਾਰਾਂ ਦੇ ਬੰਧਨ ਕੱਟੇ ਜਾਵਣਗੇ। ਧੰਨ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਤਾਂ ਪਾਵਨ ਬਾਣੀ ਦੇ ਅੰਦਰ ਬੁਲੰਦ ਆਵਾਜ਼ ਨਾਲ ਸਾਨੂੰ ਹੁਕਮ ਕੀਤਾ ਹੈ, ਜਿਹੜੇ ਹਰ ਰੋਜ਼ ਦੇ ਨਿਤਨੇਮੀ ਪ੍ਰੇਮੀ ਗੁਰਸਿੱਖ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਆ ਆਨੰਦ ਸਾਹਿਬ ਦੀ ਬਾਣੀ, ਉਹ ਸਤਿਗੁਰੂ ਦੇ ਬੋਲ ਆਪਾਂ ਪੜ੍ਹਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ, ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਦੇਖੋ ਗੁਰਬਾਣੀ ਅੰਮ੍ਰਿਤ ਰੂਪ ਹੈ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਮਹਾਰਾਜ ਕਹਿੰਦੇ ਹਰੀ ਦੇ ਰੰਗ ਵਿੱਚ, ਪ੍ਰੇਮ ਵਿੱਚ, ਨਾਮ ਵਿੱਚ ਜੇ ਸਮਾਉਣਾ ਇਹ ਗੁਰਬਾਣੀ ਭਾਈ ਗਾਵਨਾ ਕਰੋ, ਗੁਰਬਾਣੀ ਪੜ੍ਹਨਾ ਕਰੋ, ਗਾਵਨੀ ਗਾਵਨੀ ਗੁਰਬਾਣੀ ਨੂੰ ਸੁਣਨਾ ਕਰੋ। ਜਿੱਥੇ ਸਤਿਗੁਰੂ ਨੇ ਇਸ ਪੌੜੀ 'ਚ ਗੁਰਬਾਣੀ ਗਾਵਣ ਲਈ ਕਿਹਾ, ਉੱਥੇ ਨਾਲ ਸਤਿਗੁਰੂ ਨੇ ਅੱਗੇ ਵੀ ਕਿਹਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਿਖਾਣੀ। ਧੰਨ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਬਾਣੀ ਦੀ ਮਹਿਮਾ ਬੇਅੰਤ ਵਰਣਨ ਕੀਤੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਤਾਂ ਗੁਰਬਾਣੀ ਲਿਖਾਵਣ ਲਈ ਵੀ ਬਹੁਤ ਵੱਡਾ ਸਾਡੇ ਤੇ ਪਰੋਪਕਾਰ ਕੀਤਾ ਹੈ। ਭਾਈ ਕਾਨ ਸਿੰਘ ਨਾਭੇ ਨੇ ਵੀ ਮਹਾਨ ਕੋਸ਼ ਵਿੱਚ ਲਿਖਿਆ, ਸ਼੍ਰੀ ਗੁਰੂ ਅਮਰਦਾਸ ਜੀ ਦਾ ਪੋਤਰਾ ਸੰਸ ਰਾਮ ਜੀ ਜੋ ਸਨ, ਉਹਨਾਂ ਦੀ ਵਿਸ਼ੇਸ਼ ਡਿਊਟੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਬਾਣੀ ਲਿਖਣ ਵਾਸਤੇ ਲਗਾਈ ਹੋਈ ਸੀ। ਬਾਬਾ ਸੰਸ ਰਾਮ ਜੀ ਹਮੇਸ਼ਾ ਗੁਰਬਾਣੀ ਦੀਆਂ ਪੋਥੀਆਂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਦਾਦਾ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਲਿਖਣ ਵਿੱਚ ਹਮੇਸ਼ਾ ਜੁਟੇ ਰਹਿੰਦੇ ਸਨ। ਇਕੱਲੇ ਸੰਸ ਰਾਮ ਨੂੰ ਨਹੀਂ ਹੁਕਮ ਕੀਤਾ ਸੀ, ਜਦੋਂ ਗੁਰੂ ਕਾ ਇਤਿਹਾਸ ਪੜ੍ਹਦਿਆਂ ਗੁਰੂ ਅਮਰਦਾਸ ਜੀ ਦਾ, ਜਿਹੜੇ ਵੀ ਪੜ੍ਹੇ ਲਿਖੇ ਗੁਰੂ ਦੀ ਸ਼ਰਨ 'ਚ ਆਉਂਦੇ ਸਨ, ਕੋਈ ਬੇਨਤੀ ਕਰਦੇ ਮਹਾਰਾਜ ਸਾਡਾ ਉਧਾਰ ਕਿਵੇਂ ਹੋਵੇਗਾ, ਤਾਂ ਮੇਰੇ ਸਤਿਗੁਰੂ ਜੀ ਉਹਨਾਂ ਨੂੰ ਗੁਰਬਾਣੀ ਪੜ੍ਹਨ ਲਈ, ਗੁਰਬਾਣੀ ਦੀ ਕਥਾ ਵਿਚਾਰ ਕਰਨ ਲਈ, ਗੁਰਬਾਣੀ ਦੀਆਂ ਪੋਥੀਆਂ ਲਿਖਣ ਲਈ ਹੁਕਮ ਕਰਦੇ ਸਨ। ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਬਚਣ ਨੇ ਇੱਕ ਪੰਡਿਤ ਬਹੁਤ ਵਿਦਵਾਨ ਹੈ, ਇਤਿਹਾਸ ਵਿੱਚ ਉਹਦਾ ਨਾਂ ਪਾਂਧਾ ਬੂਲਾ ਕਰਕੇ ਲਿਖਿਆ ਆਇਆ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਵੀ ਉਸਦਾ ਜ਼ਿਕਰ ਆ ਗਿਆ ਹੈ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਪਾਂਧਾ ਬੂਲਾ ਇੱਕ ਨਾਮ, ਨਮੋ ਠਾਣ ਆਇਓ ਗੁਰਸਾਮ, ਕਹਿਤ ਭਇਓ ਸੇਵਾ ਨਹਿ ਹੋਏ, ਦਿਜ ਕਰ ਜਾਨ ਕਰਾਏ ਨਾ ਕੋਏ, ਹਮਰੋ ਭੀਕਿਮ ਹੋਏ ਕਲਿਆਣ, ਆਪ ਕਰੋ ਉਪਦੇਸ਼ ਬਖਾਨ। ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਬ੍ਰਾਹਮਣ ਜਾਤੀ ਦੇ ਵਿੱਚੋਂ ਹਾਂ, ਮੈਂ ਚਾਰ ਵੇਦ, 27 ਸਿਮਰਤੀਆਂ, 6 ਸ਼ਾਸਤਰ, 18 ਪ੍ਰਾਣ ਪੜ੍ਹੇ ਨੇ, ਪਰ ਮਨ ਨੂੰ ਸ਼ਾਂਤੀ ਨਹੀਂ ਆਈ ਹੈ। ਪਾਤਸ਼ਾਹ, ਤੁਹਾਡੀ ਸ਼ਰਨ 'ਚ ਆਉਣ ਵਾਲੇ ਸਿੱਖਾਂ ਦੇ ਦਰਸ਼ਨ ਕਰਕੇ ਮਨ ਨੂੰ ਠੰਡ ਵਰਤਦੀ ਹੈ, ਤੁਹਾਡੀ ਮਹਿਮਾ ਸੁਣ ਕੇ ਤੁਹਾਡੀ ਸ਼ਰਨ 'ਚ ਆਇਆ, ਪਰ ਕਿਰਪਾ ਕਰੋ ਮੇਰਾ ਵੀ ਕਿਵੇਂ ਉਧਾਰ ਹੋਵੇ, ਕਿਵੇਂ ਕਲਿਆਣ ਹੋਵੇ, ਬੜਾ ਕੁਝ ਪੜ੍ਹਿਆ ਹੈ ਪਰ ਪੜ੍ਹਨ ਨਾਲ ਸ਼ਾਂਤੀ ਨਹੀਂ ਆਈ। ਕਿਉਂਕਿ ਗੁਰਸੰਗਤ ਜੀ ਬਿਨਾਂ ਘਾਲ ਕਮਾਈ, ਬਿਨਾਂ ਧਾਰਨਤਾ ਤੋਂ ਕਮਾਈ ਤੋਂ ਬਿਨਾਂ ਪੜ੍ਹਾਈ ਦਾ ਖੰਡਨ ਵੀ ਆਇਆ। ਤਦ ਹੀ ਭਗਤ ਕਬੀਰ ਜੀ ਨੇ ਕਿਹਾ, ਕਿਆ ਪੜ੍ਹੀਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ, ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੇ ਹੈ ਬਾਰੰਬਾਰਾ, ਅੰਧਿਆਰੇ ਦੀਪਕ ਵਸਤ ਹੀ ਹੈ, ਇੱਕ ਵਸਤ ਅਗੋਚਰ ਲਈ ਹੈ, ਵਸਤ ਅਗੋਚਰ ਪਾਈ, ਕੜ ਦੀਪਕ ਰਿਹਾ ਸਮਾਈ। ਸਤਿਗੁਰੂ ਜੀ ਨੇ ਤਦ ਹੀ ਕਿਹਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੋਯੰਗਮ ਸਾਧੇ, ਪੰਚ ਜਣਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ, ਪਿਆਰੇ ਇਨ ਵਿਦ ਮਿਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਰ ਪਰਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ, ਮੋਹਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਸੋ ਪੰਡਿਤ ਸਤਿਗੁਰੂ ਦੀ ਸ਼ਰਨ 'ਚ ਬੇਨਤੀ ਕਰਨ ਲੱਗਿਆ, ਮਹਾਰਾਜ ਮੇਰੇ ਕਿਵੇਂ ਕਲਿਆਣ ਹੋਵੇ, ਆਪ ਉਪਦੇਸ਼ ਦਿਓ। ਗੁਰਸੰਗਤ ਜੀ, ਮੇਰੇ ਪਾਤਸ਼ਾਹ ਜੀ ਨੇ ਉਸ ਵੇਲੇ ਵਚਨ ਕੀਤੇ, ਮਹਾਰਾਜ ਕਹਿੰਦੇ, ਭਾਈ ਪਾਂਧਾ ਬੋਲਾ, ਕਰਿਓ ਵਚਨ ਪਟ ਸਤਿਗੁਰ ਬਾਣੀ। ਵਚਨ ਕਰ ਦਿੱਤਾ ਮਹਾਰਾਜ ਕਹਿੰਦੇ, ਜੇ ਫਿਰ ਕਲਿਆਣ ਚਾਹੁੰਦਾ ਤਾਂ ਗੁਰੂ ਕੀ ਬਾਣੀ ਪੜ੍ਹਿਆ ਕਰ। ਕਰਿਓ ਵਚਨ ਪਠ ਸਤਿਗੁਰ ਬਾਣੀ। ਐ ਪੰਡਿਤ ਜੀ, ਵੇਦਾਂ ਦੇ ਪੜ੍ਹਨ ਨਾਲ, ਸਿਮਰਤੀਆਂ ਦੇ ਪੜ੍ਹਨ ਨਾਲ, ਸ਼ਾਸਤਰਾਂ ਦੇ ਪੜ੍ਹਨ ਨਾਲ ਜੇ ਤੂੰ ਕਹਿੰਦਾ ਮੈਨੂੰ ਆਤਮਕ ਤੌਰ 'ਤੇ ਸ਼ਾਂਤੀ ਨਹੀਂ ਪ੍ਰਾਪਤ ਹੋਈ, ਤਾਂ ਇਹ ਗੁਰਬਾਣੀ ਅੰਮ੍ਰਿਤ ਰੂਪ ਹੈ। ਕਰਿਓ ਵਚਨ ਪਠ ਸਤਿਗੁਰ ਬਾਣੀ, ਭਾਈ ਬਾਣੀ ਪੜ੍ਹਿਆ ਕਰ, ਬਾਣੀ ਦੀ ਵਿਚਾਰ ਆਪ ਵੀ ਕਰਿਆ ਕਰ, ਅਤੇ ਗੁਰਬਾਣੀ ਨਾਲ ਜੋੜਨ ਲਈ ਫਿਰ ਤੂੰ ਪੜ੍ਹਿਆ ਲਿਖੀਆਂ ਕਥਾ ਕਰਕੇ ਹੋਰਾਂ ਨੂੰ ਉਪਦੇਸ਼ ਵੀ ਦਿਆ ਕਰ। ਕੀ ਜਿਹ ਕਥਾ ਪ੍ਰੇਮ ਕੋਠਾਨੀ, ਸਤਸੰਗਤ ਮੈਂ ਕਰੋ ਸੁਣਾਵਨ, ਗੁਰਮਤ ਸਿੱਖਣ ਕੋ ਸਿਖਰਾਵਨ। ਅਗਲਾ ਜਿਹੜਾ ਵਚਨ ਆਉਂਦਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੇਰੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਦੋਂ ਫਿਰ ਸਮਾਂ ਵਿਹਲਾ ਹੋਵੇ, ਪੋਥੀ ਸਫਲ ਲਿਖੋ ਗੁਰਬਾਣੀ। ਮਹਾਰਾਜ ਕਹਿੰਦੇ, ਗੁਰਬਾਣੀ ਦੀਆਂ ਪੋਥੀਆਂ ਲਿਖਿਆ ਕਰ ਭਾਈ, ਗੁੱਟ ਕੇ ਲਿਖਿਆ ਕਰ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਹੁਤ ਵੱਡਾ ਤਰਸ ਕੀਤਾ ਹੈ, ਬੇਅੰਤ ਗੁਰਸਿੱਖਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਲਿਖਣ ਲਈ ਸਤਿਗੁਰੂ ਜੀ ਨੇ ਲਗਾ ਰੱਖਿਆ ਸੀਗਾ। ਇਸ ਨੂੰ ਪੰਡਿਤ ਨੂੰ ਹੁਕਮ ਕਰ ਦਿੱਤਾ, ਪੋਥੀ ਸਫਲ ਲਿਖੋ ਗੁਰਬਾਣੀ। ਪਰ ਕਰਨੀ ਕੀ ਆ, ਲਿਖ ਕੇ ਗੁਰੂ ਨਿਮਿਤ ਦੀਜੇ ਸਿੱਖ ਜਾਨੀ। ਮਹਾਰਾਜ ਕਹਿੰਦੇ, ਜਿੱਥੇ ਆਪ ਗੁਰਬਾਣੀ ਪੜ੍ਹਨੀ ਆ ਭਾਈ, ਇਹ ਗੁਰੂ ਕੇ ਸਿੱਖਾਂ ਨੂੰ ਪੋਥੀਆਂ ਦਿਆ ਕਰ। ਗੁਰੂ ਕੇ ਸਿੱਖਾਂ ਨੂੰ ਕਿਆ ਕਰੋ, ਗੁਰਸਿੱਖੋ ਗੁਰਬਾਣੀ ਪੜ੍ਹੋ, ਆ ਪੋਥੀਆਂ ਲੈ ਕੇ। ਇਹ ਗੁਰਬਾਣੀ ਦੇ ਨਾਲ ਹੀ ਤੁਹਾਡਾ ਉਧਾਰ ਹੋਣਾ ਹੈ। ਜੇ ਤੈਂ ਆਪ ਗੁਰਬਾਣੀ ਪੜ੍ਹ ਕੇ ਆਪ ਜੀਵਨ ਸਫਲਾ ਕਰਨਾ, ਤਾਂ ਹੋਰਾਂ ਨੂੰ ਵੀ ਪੋਥੀਆਂ ਦੇ ਕੇ ਗੁਰਬਾਣੀ ਪੜ੍ਹਨ ਵਿੱਚ ਲਾ। ਲੋੜ ਹੈ ਗੁਰੂ ਅਮਰਦਾਸ ਜੀ ਦੇ ਇਸ ਉਪਦੇਸ਼ ਨੂੰ ਸਾਨੂੰ ਕਮਾਵਣ ਦਾ। ਜਿੱਥੇ ਗੁਰਸਿੱਖ ਆਪ ਬਾਣੀ ਪੜ੍ਹਦੇ ਹੋ, ਉੱਥੇ ਮੇਰੀ ਹੱਥ ਜੋੜ ਬੇਨਤੀ ਆ ਸਰਬੱਤ ਮਾਈ ਭਾਈ ਸੰਗਤ ਨੂੰ, ਜਿਹੜੇ ਭਾਈ ਗੁਰਬਾਣੀ ਨਹੀਂ ਪੜ੍ਹਦੇ ਉਹਨਾਂ ਨੂੰ ਪ੍ਰੇਰਿਆ ਕਰੋ, ਉਹਨਾਂ ਨੂੰ ਗੁਰਬਾਣੀ ਪੜ੍ਹਨ ਵਿੱਚ ਲਾਓ, ਗੁਰਬਾਣੀ ਗੁਰੂ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਗੁਰੂ ਨਿਮਿਤ ਦੀਜੇ ਸਿੱਖ ਜਾਨੀ, ਆਪ ਪੜ੍ਹ ਤੇ ਹੋਰਾਂ ਨੂੰ ਪੜ੍ਹਨ ਲਈ ਪੋਥੀਆਂ ਦੇ ਕੇ ਗੁਰਬਾਣੀ ਪੜ੍ਹਨ ਲਈ ਜੋੜਿਆ ਕਰ। ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੱਡਾ ਪਰਉਪਕਾਰ ਕੀਤਾ ਹੈ। ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਾਂ ਪਾਵਨ ਗੁਰਬਾਣੀ ਦੇ ਅੰਦਰ ਵਚਨ ਕਹਿ ਦਿੱਤੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕੁਝ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮੇਰੇ ਪਾਤਸ਼ਾਹ ਜੀ ਅਸੀਂ ਬਾਣੀ ਤਾਂ ਤੁਹਾਡਾ ਵਚਨ ਮੰਨ ਕੇ ਪੜ੍ਹਦੇ ਹਾਂ, ਪਰ ਪਾਤਸ਼ਾਹ ਜੀ ਮਨ ਨਹੀਂ ਟਿਕਦਾ ਹੈ, ਆਪ ਕਿਰਪਾ ਕਰੋ ਕਿਸ ਢੰਗ ਨਾਲ ਬਾਣੀ ਪੜ੍ਹਿਆ ਕਰੀਏ, ਸਾਡਾ ਮਨ ਕਿਵੇਂ ਟਿਕੇਗਾ। ਉੱਥੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਨਾ ਕਬਹੂ ਲਾਗੇ ਪਿਆਰੇ, ਤਥਾ ਪਿਆਰ ਧਾਰੋ ਗੁਰਬਾਣੀ, ਪੜ੍ਹਨ ਸੁਣ ਕੀਜੇ ਰੁਚਠਾਨੀ। ਮਹਾਰਾਜ ਕਹਿੰਦੇ, ਗੁਰਸਿੱਖੋ ਤੁਸੀਂ ਜਦੋਂ ਗੁਰਬਾਣੀ ਪੜ੍ਹਦੇ ਹੋ ਤੁਹਾਡਾ ਕਿੰਨਾ ਕੁ ਪਿਆਰ ਹੁੰਦਾ ਹੈ, ਤੁਸੀਂ ਤਾਂ ਵੱਧਾ ਚਿੱਟੀ ਕਰਦੇ ਹੋ, ਇਉਂ ਹੁੰਦਾ ਵੀ ਛੇਤੀ ਹੀ ਡਬਡੀ ਸਾਹਿਬ ਪੂਰਾ ਕਰ ਦੇਈਏ, ਛੇਤੀ ਹੀ ਸੁਖਮਨੀ ਸਾਹਿਬ ਦਾ ਭੋਗ ਪਾ ਦੇਈਏ। ਏਦਾਂ ਨਾ ਕਰਿਆ ਕਰੋ, ਜਿਵੇਂ ਕੰਮ ਕਰਨ ਵਿੱਚ ਤੁਹਾਡਾ ਕਿੰਨੀ ਰੁਚੀ ਹੈ, ਆਪੋ ਆਪਣੇ ਕੰਮਾਂ ਨਾਲ ਕਿੰਨਾ ਪਿਆਰ ਹੈ, ਹਰ ਕੰਮ ਕਰਨ ਵਾਲਾ ਮਨੁੱਖ ਆਪਣੇ ਕੰਮ ਵਿੱਚ ਕਿੰਨਾ ਧਿਆਨ ਦੇ ਕੇ ਕੰਮ ਕਰਦਾ, ਨਾ ਧਿਆਨ ਦੇਵੇਗਾ ਤਾਂ ਫਿਰ ਉਹਦੇ ਵਿੱਚ ਉਹ ਸਫਲਾ ਨਹੀਂ ਹੋ ਸਕੇਗਾ। ਖਿਮਾ ਕਰ ਦੇਣੀ, ਦੁਕਾਨ ਦੇ ਉੱਤੇ ਦੁਕਾਨਦਾਰ ਬੈਠਾ ਹੈ, ਕੋਈ ਗਾਹਕ ਆ ਗਿਆ ਲੈਣ ਵਾਸਤੇ ਅਤੇ ਉਹਨੂੰ ਵਸਤੂ ਉਹ ਦੇਣ ਲੱਗਿਆ ਗਾਹਕ ਨੂੰ, ਪਰ ਦੇਣ ਵੇਲੇ ਦੁਕਾਨਦਾਰ ਦਾ ਧਿਆਨ ਨਾ ਹੋਇਆ ਤਾਂ ਫਿਰ ਉਹਨੂੰ ਬਹੁਤਾ ਕੁਝ ਦੇ ਕੇ ਉਹਨੂੰ ਘਾਟਾ ਹੀ ਪੈ ਜਾਣਾ ਹੈ। ਉਦੋਂ ਕਿਵੇਂ ਧਿਆਨ ਦੇ ਕੇ ਦੇਵੇਗਾ ਉਹ ਵਸਤੂ, ਜੋ ਕੁਝ ਦਿੱਤੀ ਵਸਤੂ ਆ ਉਹਦੇ ਪੈਸੇ ਵੀ ਕਿਵੇਂ ਧਿਆਨ ਨਾਲ ਗਿਣ ਕੇ ਲੱਖੇਗਾ, ਕਿੰਨਾ ਧਿਆਨ ਆ ਉਹਦੇ ਵਿੱਚ। ਉਦੋਂ ਕਿਤੇ ਧਿਆਨ ਇੱਧਰ ਉੱਧਰ ਜਾਣ ਦਿੰਦਾ ਦੁਕਾਨ ਦੇ ਉੱਤੇ ਬੈਠਾ ਮਨੁੱਖ, ਕਿਸੇ ਤਰ੍ਹਾਂ ਵੀ ਕਿਸੇ ਕੰਮ ਦੇ ਮਨੁੱਖ ਵੱਲ ਦੇਖ ਲਓ, ਹਰ ਕੰਮ ਦੇ ਅੰਦਰ ਮਨੁੱਖ ਬੜੇ ਧਿਆਨ ਵਿੱਚ ਜੁੜਦਾ ਹੈ, ਕਿਉਂਕਿ ਉਹਨੂੰ ਇਹ ਹੈ ਵੀ ਮੇਰੇ ਇਸ ਕੰਮ ਵਿੱਚ ਕਿਤੇ ਮੈਨੂੰ ਘਾਟਾ ਨਾ ਪੈ ਜਾਵੇ, ਇਹ ਕੰਮ ਵਿੱਚ ਮੈਨੂੰ ਇਸ ਤਰ੍ਹਾਂ ਕੋਈ ਥੋੜ੍ਹਾ ਨਾ ਆ ਜਾਵੇ, ਧਿਆਨ ਕਰਦਾ ਹੈ। ਮਹਾਰਾਜ ਕਹਿੰਦੇ, ਜਿਮ ਨਿਸ ਦਿਨ ਘਰ ਕੇ ਕਾਜ ਸੁਧਾਰੇ, ਤਿਆਗੋ ਨਾ ਕਾਬੂ ਲਾਗੇ ਪਿਆਰੇ, ਕਿੰਨੇ ਤੁਹਾਨੂੰ ਚੰਗੇ ਲੱਗਦੇ ਆਪਦੇ ਕੰਮ, ਕਦੇ ਦੇਰੀ ਨਹੀਂ ਹੋਣ ਦਿੰਦੇ ਦੁਕਾਨ ਖੋਲ੍ਹਣ ਵਿੱਚ ਵੀ ਕੋਈ ਗਾਹਕ ਮੁੜ ਨਾ ਜਾਵੇ, ਆਪੋ ਆਪਣੇ ਕੰਮਾਂ ਲਈ ਕਿਵੇਂ ਸਵੇਰੇ ਹੀ ਦੌੜਦੇ ਆ, ਰਾਤ ਨੂੰ ਹੀ ਸੁਪਨੇ ਲੈਂਦੇ ਰਹਿੰਦੇ ਆ ਕੰਮਾਂ ਦੇ ਵੀ ਸਵੇਰੇ ਆ ਕੰਮ ਕਰਨੇ ਆ, ਪਰ ਕਿਤੇ ਗੁਰਬਾਣੀ ਨਾਲ ਇੰਨਾ ਪਿਆਰ ਹੈ ਵੀ ਸਾਡਾ ਨਿਤਨੇਮ ਨਾ ਰਹਿ ਜਾਵੇ। ਜੇ ਨਿਤਨੇਮ ਰਹਿ ਗਿਆ ਤਾਂ ਗੁਰੂ ਦੀ ਖੁਸ਼ੀ ਨਹੀਂ ਪ੍ਰਾਪਤ ਹੋਣੀ, ਉਹ ਨਹੀਂ ਕੋਈ ਨਹੀਂ, ਤਾਂ ਕੀ ਹੋ ਗਿਆ, ਅੱਜ ਰਹਿ ਗਿਆ ਤਾਂ ਕੱਲ ਨੂੰ ਕਰ ਲਵਾਂਗੇ, ਕੋਈ ਗੱਲ ਨਹੀਂ ਹੈ। ਇਸ ਤਰ੍ਹਾਂ ਨਹੀਂ ਗੁਰੂ ਕੇ ਸਿੱਖੋ, ਜਿਵੇਂ ਕੰਮਾਂ ਨਾਲ ਪਿਆਰ ਹੈ ਤਥਾ ਪਿਆਰ ਧਾਰੋ ਗੁਰਬਾਣੀ, ਪੜ੍ਹਨ ਸੁਣਨ ਕੀਜੇ ਰੁਚ ਠਾਨੀ, ਰੁਚੀ ਦੇ ਨਾਲ ਪੜ੍ਹੋ ਅਤੇ ਜਦੋਂ ਸੁਣਦੇ ਹਾਂ ਉਦੋਂ ਵੀ ਰੁਚੀ ਦੇ ਨਾਲ। ਅਗਲੇ ਵਚਨ ਮਹਾਰਾਜ ਕਹਿੰਦੇ, ਧਰਿਓ ਅਰਥ ਜੋ ਸ਼ਬਦ ਮੁਝਾਰਾ, ਵਾਰ ਵਾਰ ਉਰ ਕਰੋ ਵਿਚਾਰਾ। ਫਿਰ ਇਕੱਲਾ ਗੁਰਬਾਣੀ ਪੜ੍ਹ ਕੇ ਲੰਘ ਹੀ ਨਹੀਂ ਜਾਣਾ ਹੈ, ਹਰ ਸ਼ਬਦ ਨੂੰ ਉਹਦੇ ਅਰਥ ਦੇ ਵਿੱਚ ਧਿਆਨ ਦਿਓ, ਉਸ ਅਰਥ ਨੂੰ ਵਾਰ ਵਾਰ ਸਮਝੋ, ਵਾਰ ਵਾਰ ਪੰਗਤੀ ਨੂੰ ਪੜ੍ਹੋ। ਧਰਿਓ ਅਰਥ ਜੋ ਸ਼ਬਦ ਮੁਝਾਰਾ, ਵਾਰ ਵਾਰ ਉਰ ਕਰੋ ਵਿਚਾਰਾ, ਵਾਰੀ ਵਾਰੀ ਵਿਚਾਰ ਕਰੀ ਜਾਓ ਵੀ ਗੁਰੂ ਸਾਹਿਬ ਕੀ ਹੁਕਮ ਕਰਦੇ ਨੇ। ਕਿਆ ਗੁਰ ਕਹੈ ਕਰੈ ਹਮ ਕਹਾਂ, ਸਨੇ ਸਨੇ ਮੋਰੋ ਮਨ ਮਹਾ। ਗੁਰੂ ਸਾਹਿਬ ਕੀ ਕਹਿੰਦੇ ਨੇ, ਅਸੀਂ ਕੀ ਕਰਦੇ ਹਾਂ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋਹਾਰੀ। ਕੀ ਇਹ ਪੰਗਤੀ ਨੂੰ ਵਾਰ ਵਾਰ ਵਿਚਾਰਦੇ ਹਾਂ ਅਸੀਂ, ਇਸੇ ਪੰਗਤੀ ਦੇ ਰਟਣ ਵਿੱਚ ਹੀ ਲੱਗ ਜਾਈਏ, ਬਿਨ ਸਿਮਰਨ ਜੋ ਜੀਵਨ ਬਲਨਾ। ਫਿਰ ਸਿਮਰਨ ਵਿੱਚ ਧਿਆਨ 'ਚ ਜੁੜ ਜਾਈਏ, ਵਾਹਿਗੁਰੂ ਭੁੱਲੇ ਨਾ ਕਦੇ ਵੀ, ਗੁਰਬਾਣੀ ਕਦੇ ਵੀ ਭੁੱਲੇ ਨਾ, ਸਮਝ ਲਈਏ ਗੁਰਬਾਣੀ ਨੂੰ ਭੁੱਲ ਕੇ ਜਾਂ ਸਿਮਰਨ ਨੂੰ ਛੱਡ ਕੇ ਜਿਹੜੇ ਸਵਾਸ ਨੇ, ਜਿਹੜੀ ਜ਼ਿੰਦਗੀ ਆ ਸਾਡੀ, ਉਹ ਸੱਪ ਦੀ ਉਮਰ ਦੀ ਤਰ੍ਹਾਂ ਹੈ। ਜਿਵੇਂ ਜਿਉਂ ਜਿਉਂ ਉਮਰ ਉਹਦੀ ਵੱਧਦੀ ਆ, ਤਿਉਂ ਤਿਉਂ ਜ਼ਹਿਰ ਵੱਧਦੀ ਰਹਿੰਦੀ ਆ, ਉਹ ਜ਼ਹਿਰ ਨਾਲ ਦੁਖੀ ਹੁੰਦਾ ਰਹਿੰਦਾ ਹੈ। ਸਰਪ ਜੈਸੇ ਅਰਜਾਰੀ ਆ, ਬਿਨ ਸਿਮਰਨ ਜੋ ਜੀਵਨ ਵੜਨਾ। ਗੁਰੂ ਕੇ ਸਿੱਖੋ ਧੰਨ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਧਰਿਓ ਅਰਥ ਜੋ ਸ਼ਬਦ ਮਝਾਰਾ, ਵਾਰ ਵਾਰ ਉਹ ਕਰੋ ਵਿਚਾਰਾ, ਕਿਆ ਗੁਰ ਕਹੈ ਕਰੇ ਹਮ ਕਹਾ, ਸਣੇ ਸਣੇ ਬੋਰੋ ਮਨ ਮਾਹਾ। ਧੰਨ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਨੇ ਵੀ ਇਸ ਪਾਵਨ ਬਾਣੀ ਦੀ ਮਹਿਮਾ ਕਹਿੰਦਿਆਂ ਇੱਥੋਂ ਤੱਕ ਕਹਿ ਦਿੱਤਾ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸੰਸਾਰ ਸਾਰਾ ਚਿੰਤਾ ਦੀ ਸਹਿਤ ਹੈ। ਸਤਿਗੁਰੂ ਨੇ ਬਾਣੀ ਚ ਕਿਹਾ, ਚਿੰਤਤ ਹੀ ਦਿਸੈ ਸਭ ਲੋਕ, ਸਭ ਸੰਸਾਰ ਚਿੰਤਾ ਨਾਲ ਗ੍ਰਸਿਆ ਹੋਇਆ। ਕਿਸੇ ਨੂੰ ਕੋਈ ਚਿੰਤਾ, ਕਿਸੇ ਨੂੰ ਕੋਈ ਚਿੰਤਾ ਹੈ, ਪਰ ਗੁਰਬਾਣੀ ਹੈ ਜਿਹੜੀ। ਮਹਾਰਾਜ ਕਹਿੰਦੇ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਪਰ ਚਿੰਤਾ ਉਹਦੇ ਮਿਟੇਗੀ ਜਿਹੜਾ ਗੁਰਬਾਣੀ ਨਾਲ ਜੁੜੇਗਾ, ਜਿਹੜਾ ਗੁਰਬਾਣੀ ਨੂੰ ਗੁਰੂ ਮੰਨੇਗਾ। ਚਿੰਤਾ ਉਸੇ ਦੀ ਖਤਮ ਹੋਣੀ ਆ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂ ਗੁਰਬਾਣੀ ਦੀ ਬੇਅੰਤ ਮਹਿਮਾ ਵਰਣਨ ਕੀਤੀ ਆ। ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ ਸੀ ਗੁਰਬਾਣੀ ਪੜ੍ਹਨ ਦੇ ਸੰਬੰਧ ਵਿੱਚ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਗੁਰਸਿੱਖ ਆਏ, ਹੱਥ ਜੋੜ ਬੇਨਤੀ ਕਰਨ ਲੱਗੇ, ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇ। ਉਸ ਵੇਲੇ ਸੁਣ ਬੋਲੇ ਸ੍ਰੀ ਅਰਜਨ ਗਿਆਨੀ, ਪਠੋ ਸੁਣੋ ਤੁਮ ਮਿਲ ਗੁਰਬਾਣੀ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਧੰਨ ਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਪਠੋ ਸੁਣੋ ਮਿਲ ਤੁਮ ਗੁਰਬਾਣੀ, ਤੁਸੀਂ ਮਿਲ ਕੇ ਇਕੱਠੇ ਹੋ ਕੇ ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਸੁਣਿਆ ਕਰੋ। ਜੇ ਕੋਈ ਰਸੀਲੀ ਆਵਾਜ਼ ਵਾਲਾ, ਸੁੰਦਰ ਪਾਠ ਕਰਨ ਵਾਲਾ, ਸ਼ੁੱਧ ਪਾਠ ਕਰਨ ਵਾਲਾ ਗੁਰਸਿੱਖਾ, ਉਹ ਉੱਚੀ ਬੋਲ ਕੇ ਸੁਣਾਓ ਅਤੇ ਦੂਜੇ ਧਿਆਨ ਦੇ ਨਾਲ ਸੁਣ ਲਓ, ਜਾਂ ਸਾਰੇ ਆਮ ਪੜ੍ਹੋ, ਸਮੇਂ ਦੇ ਨਾਲ ਗੁਰਬਾਣੀ ਸੁਣੋ ਵੀ। ਸੁਣ ਅਰਜਨ ਬੋਲੇ, ਗਿਆਨੀ ਪਠੋ ਸੁਣੋ ਮਿਲ ਤੁਮ ਗੁਰਬਾਣੀ। ਮਹਾਰਾਜ ਕਹਿੰਦੇ, ਇਕੱਠੇ ਹੋ ਕੇ ਗੁਰਬਾਣੀ ਪੜ੍ਹਿਆ ਕਰੋ, ਆਪਸ ਮੈਂ ਮਿਲ ਕਰੋ ਵਿਚਾਰਾ, ਕਿਆ ਆਸੈ ਗੁਰਦੇਵ ਉਚਾਰਾ। ਮਹਾਰਾਜ ਕਹਿੰਦੇ, ਇਕੱਠੇ ਹੋ ਕੇ ਫਿਰ ਗੁਰਬਾਣੀ ਦੀ ਵਿਚਾਰ ਵੀ ਕਰਿਆ ਕਰੋ, ਕਿਆ ਆਸੈ ਗੁਰਦੇਵ ਉਚਾਰਾ। ਜੋ ਸ਼ਬਦ ਪੜ੍ਹ ਰਹੇ ਹਾਂ, ਜੋ ਗੁਰਬਾਣੀ ਪੜ੍ਹ ਰਹੇ ਹਾਂ, ਗੁਰੂ ਸਾਹਿਬ ਜੀ ਨੇ ਇਹਦੇ ਵਿੱਚ ਕੀ ਸਿਧਾਂਤ ਰੱਖਿਆ ਹੈ, ਗੁਰੂ ਸਾਹਿਬ ਜੀ ਕੀ ਹੁਕਮ ਕਰਦੇ ਨੇ। ਆਪਸ ਵਿੱਚ ਮਿਲ ਕੇ ਇਹ ਵਿਚਾਰ ਕਰਿਆ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਤਿਆਗਨ ਕਹਿਓ ਸੋ ਤਿਆਗ ਕਰੀਜੈ। ਜੋ ਕੁਝ ਗੁਰਬਾਣੀ 'ਚ ਛੱਡਣ ਲਈ ਕਿਹਾ, ਤਿਆਗ ਕਰਨ ਲਈ ਕਿਹਾ, ਇਹ ਗੁਰੂ ਕੇ ਸਿੱਖੋ ਉਹਦਾ ਤਿਆਗ ਕਰੋ। ਹੁਣ ਆਪਾਂ ਸੋਚੀਏ, ਗੁਰਬਾਣੀ ਆਪਾਂ ਪੜ੍ਹਦੇ ਵੀ ਹਾਂ, ਗੁਰਬਾਣੀ ਆਪਾਂ ਸੁਣਦੇ ਵੀ ਹਾਂ, ਜੋ ਕੁਝ ਤਿਆਗਣ ਲਈ ਕਿਹਾ ਅਸੀਂ ਤਿਆਗਿਆ। ਸਤਿਗੁਰੂ ਨੇ ਬਾਣੀ 'ਚ ਕਿਹਾ, ਤਿਆਗਣਾ ਤਿਆਗਣ ਨਿੱਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਅਸੀਂ ਕਿੰਨਾ ਕੁ ਤਿਆਗਦੇ ਹਾਂ ਇਸ ਨੂੰ, ਇਹ ਸਭ ਤੋਂ ਚੰਗਾ ਤਿਆਗਣਾ। ਗੁਰੂ ਜੀ ਨੇ ਸਾਨੂੰ ਕਿਹਾ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਪਵਨ। ਕਿੰਨੀ ਕੁ ਨਿੰਦਿਆ ਕਰਨ ਤੋਂ ਅਸੀਂ ਹਟਦੇ ਹਾਂ। ਬਾਣੀ ਪੜ੍ਹਨੀ ਔਖੀ ਲੱਗਦੀ ਆ, ਕਦੇ ਦੋ ਚਾਰ ਇਕੱਠੇ ਹੋ ਜਾਈਏ ਤਾਂ ਬਸ ਉਸੇ ਵੇਲੇ ਦੂਜੇ ਦੇ ਜੀਵਨ ਨੂੰ ਫਰੋਲਣ ਲੱਗ ਪੈਂਦੇ ਹਾਂ, ਫਲਾਨਾ ਆਹ ਕੁਝ ਕਰਦਾ। ਆਪਦੇ ਜੀਵਨ ਵੱਲ ਕਦੇ ਝਾਤੀ ਨਹੀਂ ਮਾਰਦੇ ਹਾਂ, ਪਰ ਸਤਿਗੁਰੂ ਨੇ ਤਾਂ ਕਿਹਾ, ਆਪ ਨੜੇ ਗਰੀਬਾਨ ਵਹਿ ਸਰਨੀਵਾਂ ਕਰ ਦੇਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖੋ ਆਪਸ ਮੈਂ ਮਿਲ ਕਰੋ ਵਿਚਾਰਾ, ਕਿਆ ਆਸਾ ਗੁਰਦੇਵ ਉਚਾਰਾ। ਤਿਆਗਨ ਕਹਿਓ ਸੋ ਤਿਆਗ ਕਰੀਜੈ, ਗ੍ਰਹਿਣ ਯੋਗ ਸੋ ਗ੍ਰਹਿਣ ਧਰੀਜੈ। ਜਿਹੜਾ ਕੁਝ ਗ੍ਰਹਿਣ ਕਰਨ ਲਈ ਕਿਹਾ, ਉਹ ਵਸਤੂ ਗ੍ਰਹਿਣ ਕਰੋ। ਜੋ ਧਾਰਨ ਕਰਨ ਲਈ ਕਿਹਾ, ਉਹਨੂੰ ਜੀਵਨ ਵਿੱਚ ਧਾਰਨ ਕਰੋ, ਉਹਨੂੰ ਕਮਾਓ। ਕੁਝ ਗੁਰਸਿੱਖ ਕਹਿਣ ਲੱਗੇ, ਮਹਾਰਾਜ ਅਸੀਂ ਪੂਰਨ ਰੂਪ ਵਿੱਚ ਤਾਂ ਗੁਰਬਾਣੀ ਦਾ ਹੁਕਮ ਕਮਾ ਨਹੀਂ ਪਾਉਂਦੇ, ਪਰ ਗੁਰਬਾਣੀ ਤੁਹਾਡਾ ਹੁਕਮ ਮੰਨ ਕੇ ਅਸੀਂ ਰੋਜ਼ ਪੜ੍ਹਦੇ ਹਾਂ। ਕਈ ਕਹਿੰਦੇ ਨੇ ਪਾਤਸ਼ਾਹ ਵੀ ਰੋਜ਼ ਗੁਰਬਾਣੀ ਪੜ੍ਹਨ ਦਾ ਕੀ ਫਾਇਦਾ ਹੋਵੇਗਾ। ਆਪ ਕਿਰਪਾ ਕਰਕੇ ਸਾਨੂੰ ਇਹ ਵੀ ਦੱਸ ਦਿਓ, ਗੁਰਬਾਣੀ ਪੜ੍ਹਨ ਦਾ ਕੁਝ ਲਾਭ ਹੋਵੇਗਾ? ਜੇ ਮਨ ਨਹੀਂ ਟਿਕਦਾ, ਗੁਰਬਾਣੀ ਪੜ੍ਹਦੇ ਹਾਂ, ਹਰ ਰੋਜ਼ ਪੜ੍ਹਦੇ ਹਾਂ, ਪਰ ਪੂਰਨ ਮਨ ਨਹੀਂ ਇਕਾਗਰ, ਉਹਦਾ ਲਾਭ ਹੋਵੇਗਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਾਂ, ਗੁਰਸਿੱਖੋ ਕਿਉਂ ਨਹੀਂ ਲਾਭ ਹੋਵੇਗਾ। ਕਵੀ ਸੰਤੋਖ ਸਿੰਘ ਜੀ ਨੇ ਉੱਥੇ ਲਿਖਿਆ, ਹਡੂਰ ਕਹਿੰਦੇ ਗੁਰਸਿੱਖੋ ਜੋ ਗੁਰਬਾਣੀ ਕੋ ਪਾਠ ਕਰੰਤਾ ਸਭ ਪਾਪਨ ਕੋ ਹੋਵਤ ਹੰਤਾ। ਜਿਹੜਾ ਗੁਰਬਾਣੀ ਦਾ ਪਾਠ ਕਰੇਗਾ ਉਹਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ। ਗੁਰਬਾਣੀ ਪਾਪਾਂ ਨੂੰ ਖਤਮ ਕਰਨ ਵਾਲੀ ਆ। ਜਿਹੜਾ ਵੀ ਗੁਰਬਾਣੀ ਪੜ੍ਹੇਗਾ ਅਵਸ ਉਹਦਾ ਫਲ ਪ੍ਰਾਪਤ ਹੋਣਾ ਹੈ, ਗੁਰੂ ਕੀ ਬਾਣੀ ਜਿਹੜਾ ਪੜ੍ਹੇਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਜਿੱਥੇ ਇਹ ਬਖਸ਼ਿਸ਼ ਕੀਤੀ ਸਾਰੇ ਗੁਰੂ ਸਾਹਿਬਾਨਾਂ ਨੇ, ਬੜੀ ਮਹਿਮਾ ਗੁਰਬਾਣੀ ਦੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਦੇਖੋ ਕੈਸੇ ਜੰਗ ਲੜੇ ਹਨ। ਆ ਅੰਮ੍ਰਿਤਸਰ ਦਾ ਜੰਗ ਵੀ ਲੜਿਆ 7000 ਮੁਗਲ ਫੌਜ ਨਾਲ, ਹਰਗੋਬਿੰਦਪੁਰੇ ਦਾ ਜੰਗ 15000 ਫੌਜ ਨਾਲ ਲੜਿਆ, ਮਾਲਵੇ ਦੀ ਧਰਤੀ 'ਤੇ 35000 ਫੌਜ ਨਾਲ ਟਾਕਰਾ ਕੀਤਾ ਹੈ, ਗੁਰੂ ਸਰਮਰਾਜ ਦੀ ਧਰਤੀ 'ਤੇ। ਕਰਤਾਰਪੁਰ ਦੀ ਧਰਤੀ 'ਤੇ 75000 ਤੋਂ ਵੱਧ ਫੌਜ ਦਾ ਟਾਕਰਾ ਕੀਤਾ ਹੈ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੁਰਬਾਣੀ ਨਾਲ ਕਿੰਨਾ ਪਿਆਰ ਹੈ। ਜੇ ਹਰਗੋਬਿੰਦਪੁਰੇ ਦਾ ਜੰਗ ਜਿੱਤਿਆ, ਜੰਗ ਜਿੱਤ ਕੇ ਉਸੇ ਵੇਲੇ ਦੀਵਾਨ ਸਜਾਇਆ ਅਤੇ ਹੁਕਮ ਕੀਤਾ ਕੋਈ ਐਸਾ ਗੁਰਸਿੱਖ ਉੱਠੋ ਸ਼ੁੱਧ ਜਿਹੜਾ ਸਾਨੂੰ ਗੁਰਬਾਣੀ ਸੁਣਾਵੇ। ਉੱਥੇ ਇਤਿਹਾਸ ਦੇ ਵਚਨ ਹਨ, ਸਭਨ ਸੁਣਾਏ ਮੁਕੰਦ ਵਖਾਨੀ ਕੋ ਸਿੱਖ ਸ਼ੁੱਧ ਪਠੈ ਗੁਰਬਾਣੀ, ਜਥਾ ਜੋਗ ਅਰ ਮਾਤਰਾ ਵਰਨ ਪਠੇ ਸੁਣਾਵੇ ਕਰੇ ਪ੍ਰਸੰਨ। ਗੁਰਬਾਣੀ ਸੁਣਨ ਲਈ ਸਤਿਗੁਰੂ ਕਿੰਨੇ ਉਤਾਵਲੇ, ਫਿਰ ਗੁਰਬਾਣੀ ਦਾ ਕਿੰਨਾ ਅਦਬ ਸਤਿਕਾਰ। ਇੱਕੋ ਹੀ ਭਾਈ ਗੋਪਾਲਾ ਗੁਰੂ ਕਾ ਸਿੱਖ ਹਾਜ਼ਰ ਹੋਇਆ ਸਨਮੁਖ, ਬਾਣੀ ਤਾਂ ਸਾਰੇ ਹੀ ਪੜ੍ਹਦੇ ਸੀ, ਭਾਈ ਵਿਧੀ ਚੰਦ ਵਰਗੇ ਕਿੰਨੇ ਯੋਧੇ ਸੂਰਮੇ ਸਨ, ਪਰ ਗੁਰੂ ਨੇ ਸ਼ਰਤ ਰੱਖ ਦਿੱਤੀ ਕੋਈ ਸ਼ੁੱਧ ਪਾਠ ਸੁਣਾਵੇ। ਸ਼ੁੱਧ ਵੀ ਕਿੱਦਾਂ ਦਾ ਸੁਣਾਵੇ? ਜਥਾ ਯੋਗ ਅਰ ਮਾਤਰਾ ਵਰਨ, ਜਥਾ ਯੋਗ ਠੀਕ ਠੀਕ, ਮਾਤਰਾ ਲਗਾਂ ਮਾਤਰਾ, ਨਾ ਕੋਈ ਲਾਮ ਦਲਾਮ ਕੋਈ ਛੱਡੇ ਵੱਧ ਘੱਟ ਲਾਵੇ, ਨਾ ਕੋਈ ਕੰਨਾ, ਨਾ ਕੋਈ ਸਿਹਾਰੀ ਵਿਹਾਰੀ, ਨਾ ਔਂਕੜ ਨਾ ਦਲਿੰਕੜੇ। ਅੱਜ ਤਾਂ ਕਈ ਕਹਿੰਦੇ ਜੀ ਇੱਥੇ ਔਂਕੜ ਲਾਵਣ ਦੀ ਲੋੜ ਹੀ ਨਹੀਂ ਹੈ। ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿੰਦੇ ਜਥਾ ਯੋਗ ਅਰ ਮਾਤਰਾ ਵਰਨ, ਵਰਨ ਨਾਮ ਅੱਖਰਾਂ ਦਾ, ਅੱਖਰ ਵੀ ਠੀਕ ਇਹ ਨਹੀਂ ਬਾਬੇ ਦੇ ਥਾਂ 'ਤੇ ਬੱਬਾ ਹੀ ਕੋਈ ਪੜ੍ਹੀ ਜਾਵੇ, ਨਾਣੇ ਦੇ ਥਾਂ 'ਤੇ ਕੋਈ ਨੰਨੇ ਦਾ ਹੀ ਉਚਾਰਨ ਕਰੀ ਜਾਵੇ, ਨੰਗੇ ਦੇ ਥਾਂ ਦੇ ਉੱਤੇ ਨੰਨੇ ਦਾ ਉਚਾਰਨ ਕਰੀ ਜਾਵੇ। ਭਾਵ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿੰਦੇ ਗੁਰਸਿੱਖੋ ਬੜੇ ਧਿਆਨ ਦੇ ਨਾਲ ਜਪਜੀ ਸਾਹਿਬ, ਲਗਾਂ ਮਾਤਰਾ ਵੀ ਪੂਰੀਆਂ ਲਾਉਣੀਆਂ ਨੇ, ਅੱਖਰ ਵੀ ਸਹੀ ਸਹੀ, ਪੂਰਾ ਸ਼ੁੱਧ ਪਾਠ ਕਰਕੇ ਸਾਨੂੰ ਕੋਈ ਸੁਣਾਵੇ। ਹੁਣ ਜਦੋਂ ਇਹ ਹੁਕਮ ਹੋਇਆ ਸਾਰੇ ਬਾਣੀ ਤਾਂ ਪੜ੍ਹਦੇ ਸਨ, ਸਭ ਚੁੱਪ ਹੋ ਗਏ ਵੀ ਕਦੇ ਸਾਥੋਂ ਸ਼ੁੱਧ ਨਾ ਪੜ੍ਹਿਆ ਗਿਆ। ਪਰ ਇੱਕ ਭਾਈ ਗੋਪਾਲੇ ਨੇ ਹੱਥ ਜੋੜ ਲਏ, ਮਹਾਰਾਜ ਸ਼ੁੱਧ ਤਾਂ ਨਹੀਂ ਪੜ੍ਹਨ ਦਾ ਬਲ ਸਮਰੱਥਾ ਨਹੀਂ, ਤੁਸੀਂ ਸਮਰੱਥ ਹੋ, ਤੁਸੀਂ ਸਿਰ ਦੇ ਉੱਤੇ ਹੱਥ ਰੱਖ ਕੇ ਸ਼ੁੱਧ ਪਾਠ ਕਰਾ ਲਿਓ। ਧੰਨ ਗੁਰੂ ਹਰਗੋਬਿੰਦ ਜੀ ਨੇ ਥਾਪੜਾ ਦੇ ਕੇ ਆਪਣੇ ਨਾਲ ਉੱਚੇ ਥਾਂ 'ਚ ਬਿਠਾਇਆ ਹੈ। ਮੈਂ ਸੰਖੇਪ ਬੇਨਤੀ ਕਰਦਾ, ਦੇਖੋ ਸਤਿਗੁਰੂ ਕਿੰਨੇ ਦਿਆਲੂ ਹੋਏ, ਪਰ ਸਿੱਖ ਦਾ ਧਿਆਨ ਚੜਿਆ ਗਿਆ। ਜਿਹੜਾ ਘੋੜਾ ਤਵੇਲੇ 'ਚ ਵਧਿਆ ਵੀ ਬਾਕੀ ਤਾਂ ਦੇ ਦਿੱਤੇ ਗੁਰਸਿੱਖਾਂ ਨੂੰ, ਇੱਕ ਰਹਿੰਦਾ 1.25 ਲੱਖ ਕੀਮਤ ਦਾ ਘੋੜਾ, 1.25 ਲੱਖ ਦੀ ਸੁਨਹਿਰੀ ਕਾਠੀ ਆ, ਲਵੇਰਾ ਇਤਿਹਾਸ ਆ ਵੀ ਜੇ ਗੁਰੂ ਮੇਰੇ 'ਤੇ ਪ੍ਰਸੰਨ ਹੋਣ ਤਾਂ ਮੈਨੂੰ ਇਹ ਦੇ ਦੇਣ। ਪਰ ਮੇਰੇ ਸਤਿਗੁਰੂ ਤਾਂ ਇੰਨੇ ਦਿਆਲੂ ਹੋ ਗਏ ਅਤੇ ਇਤਿਹਾਸ 'ਚ ਆਇਆ ਵੀ ਆਪਣਾ ਆਪ ਰੂਪ ਹੀ ਉਹਨੂੰ ਬਣਾਉਣ ਲੱਗੇ ਸਨ, ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਾਉਣ ਲਈ ਤਿਆਰ ਹੋ ਗਏ ਸਨ। ਪਰ ਸਤਿਗੁਰੂ ਨੇ ਉਹਦੀ ਦਿਲ ਦੀ ਜਾਣ ਕੇ ਕਿਹਾ, ਚੰਗਾ ਭਾਈ ਗੋਪਾਲਾ ਜੀ ਤੂੰ ਤਰਿਆ, ਤੇਰੀਆਂ ਕੁਲਾਂ ਤਰਗੀਆਂ, ਤੈਂ ਸਾਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਇਆ ਹੈ, ਲਿਆਓ ਭਾਈ ਜਿਹੜਾ ਤਵੇਲੇ 'ਚ ਘੋੜਾ ਬੰਨਿਆ ਉਹ ਦਿਓ ਇਸ ਗੁਰਸਿੱਖ ਨੂੰ, ਸੁਨਹਿਰੀ ਕਾਠੀ ਵੀ ਪਾ ਕੇ ਦੇ ਦਿੱਤੀ, ਬੜਾ ਕੁਝ ਬਖਸ਼ਿਸ਼ ਕੀਤਾ। ਇੱਕ ਸ਼ੁੱਧ ਪਾਠ ਸੁਣ ਕੇ ਗੁਰਬਾਣੀ ਦੀ ਕਿੰਨੀ ਮਹਿਮਾ ਹੈ। ਧੰਨ ਗੁਰੂ ਹਰਿ ਰਾਏ ਜੀ ਮਹਾਰਾਜ, ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸੁਸ਼ੋਭਿਤ ਹਨ। ਸੰਗਤ ਆਈ ਆ ਦੂਰੋਂ ਸ਼ਬਦ ਪੜ੍ਹਦਿਆਂ ਜੋਟੀਆਂ ਦੇ ਰੂਪ ਵਿੱਚ ਹਜ਼ੂਰ ਦੇ ਕੰਨਾਂ ਦੇ ਅੰਦਰ ਆਵਾਜ਼ ਪਈ ਗੁਰਬਾਣੀ ਦੇ ਸਤਿਕਾਰ ਲਈ ਸਤਿਗੁਰੂ ਜੀ ਉਸੇ ਵੇਲੇ ਬੜੀ ਤੇਜ਼ੀ ਦੇ ਨਾਲ ਉੱਠੇ ਹਨ ਉੱਠਦਿਆਂ ਹੋਇਆਂ ਇਤਿਹਾਸ 'ਚ ਵਚਨ ਆਏ ਹਨ ਹਜ਼ੂਰ ਦੇ ਗੋਡੇ ਦੇ ਉੱਤੇ ਚੋਟ ਲੱਗ ਗਈ ਥੋੜ੍ਹੀ ਸੰਗਤ ਕੋਲ ਆ ਗਈ ਦਰਸ਼ਨ ਕੀਤੇ ਮਸਤਕ ਟੇਕਿਆ ਕੁਝ ਗੁਰਸਿੱਖਾਂ ਨੇ ਬੇਨਤੀ ਕਰ ਦਿੱਤੀ ਮਹਾਰਾਜ ਜਿਹੜੇ ਕੋਲੇ ਦੇਖਦੇ ਸਨ ਆਪ ਗੁਰੂ ਨਾਨਕ ਦਾ ਸੱਤਵਾਂ ਸਰੂਪ ਹੋ ਇੰਨੀ ਤੇਜ਼ੀ ਕਿਉਂ ਕੀਤੀ ਹੈ ਆ ਚੋਟ ਲੱਗ ਗਈ ਤੁਹਾਡੇ ਗੋਡੇ 'ਤੇ ਗੁਰੂ ਹਰਿ ਰਾਏ ਜੀ ਕਹਿੰਦੇ ਗੁਰਸਿੱਖੋ ਗੁਰੂ ਕੀ ਬਾਣੀ ਗੁਰਸਿੱਖ ਪੜ੍ਹਦੇ ਆ ਰਹੇ ਸਨ ਇਹ ਬਾਣੀ ਤੁਰਕੀ ਬਾਣੀ ਆ ਇਹਦੇ ਸਤਿਕਾਰ ਲਈ ਅਸੀਂ ਉੱਠੇ ਹਾਂ ਮਹਾਰਾਜ ਤੁਸੀਂ ਵੀ ਗੁਰੂ ਰੂਪ ਹੋ ਗੁਰਬਾਣੀ ਵੀ ਗੁਰੂ ਰੂਪ ਫਿਰ ਮਹਾਰਾਜ ਕਹਿੰਦੇ ਨਹੀਂ ਗੁਰਸਿੱਖੋ ਜੇ ਅਸੀਂ ਨਾ ਉੱਠ ਕੇ ਸਤਿਕਾਰ ਕਰਾਂਗੇ ਤਾਂ ਆਉਣ ਵਾਲੇ ਸਮੇਂ 'ਚ ਗੁਰਸਿੱਖ ਕਿਵੇਂ ਸਤਿਕਾਰ ਕਰਨਗੇ ਉੱਥੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਗੁਰਬਾਣੀ ਮਹਿਮਾ ਮਹੀ ਆਨੇ ਜੇ ਮਰਜ਼ਾਦਾ ਹਮ ਨਹਿ ਠਾਨੇ ਤਾਂ ਸਿੱਖ ਭੈ ਨਾ ਕਰੇ ਗੋ ਕੋਈ ਭੈ ਕਰੇ ਬਿਨ ਸ੍ਰੇ ਨਹਿ ਹੋਈ ਮਹਾਰਾਜ ਕਹਿੰਦੇ ਜੇ ਗੁਰਬਾਣੀ ਦੀ ਮਹਿਮਾ ਨੂੰ ਸਮਝ ਕੇ ਅਸੀਂ ਨਾ ਮਰਜ਼ਾਦਾ ਕਰਾਂਗੇ ਤਾਂ ਹੋਰ ਕਿਵੇਂ ਭਾਈ ਅਦਬ ਕਰ ਸਤਿਕਾਰ ਕਰੇਗਾ ਇਹਦੀ ਮਹਿਮਾ ਮਹਾਨ ਹੈ ਪ੍ਰਿਥਵੀ ਤੇ ਗੁਰਬਾਣੀ ਮਹਿਮਾ ਮਹੀ ਆਨੇ ਜੇ ਮਰਜ਼ਾਦਾ ਹਮ ਨੇ ਠਾਨੇ ਤਾਂ ਸਿੱਖ ਭੈ ਨਾ ਕਰੇ ਗੋ ਕੋਈ ਭੈ ਕਰੇ ਬਿਨ ਸ੍ਰੇ ਨਹੀਂ ਹੋਈ ਜਿਹੜਾ ਗੁਰਬਾਣੀ ਦਾ ਅਦਬ ਸਤਿਕਾਰ ਨਹੀਂ ਕਰੇਗਾ ਉਹਨੂੰ ਫਲ ਪ੍ਰਾਪਤ ਨਹੀਂ ਹੋਵੇਗਾ ਮੈਂ ਬੇਨਤੀ ਕਰਦੀ ਮੈਂ ਗੁਰਸਿੱਖੋ ਘਰਾਂ 'ਚ ਤੁਹਾਡੇ ਪੋਥੀਆਂ ਗੁੱਟ ਕੇ ਜੋ ਰੱਖਦੇ ਹੋ ਉਹਨਾਂ ਨੂੰ ਰੁਮਾਲਿਆਂ 'ਚ ਸੰਤੋਖ ਕੇ ਰੱਖਿਆ ਕਰੋ ਸਤਿਕਾਰ ਨਾਲ ਐਵੇਂ ਨਹੀਂ ਵੀ ਉਵੇਂ ਹੀ ਇੱਕ ਪਾਸੇ ਗੁਟਕਾ ਰੱਖ ਦਿੱਤਾ ਥੱਲੇ ਹੀ ਰੱਖ ਦਿੱਤਾ ਕੋਈ ਦੇਖਣਾ ਨਹੀਂ ਵੀ ਕੈਸਾ ਥੱਲੇ ਕੱਪੜਾ ਹੈ ਖਿਮਾ ਕਰਦੇ ਨਹੀਂ ਮੈਂ ਪਹਿਲਾਂ ਮਾਫ਼ੀ ਮੰਗਦਾ ਮੈਂ ਦੇਖਿਆ ਕਈ ਬੀਬੀਆਂ ਕਈ ਬਜ਼ੁਰਗ ਉੱਦਾਂ ਗੁਟਕਾ ਪੜੀ ਹਰ ਟਾਈਮ ਰੱਖਣਾ ਹੱਥ 'ਚ ਪਰ ਰੱਖਣ ਲੱਗਿਆਂ ਦੇਖਣਾ ਨਹੀਂ ਥੱਲੇ ਹੀ ਧਰਤੀ 'ਤੇ ਜਿੱਥੇ ਪੈਰ ਲੱਗਦੇ ਨੇ ਉੱਥੇ ਹੀ ਰੱਖ ਦੇਣਾ ਇਹ ਗੁਰਬਾਣੀ ਦਾ ਸਤਿਕਾਰ ਨਹੀਂ ਹੈ ਕਈ ਵੀਰ ਦਫ਼ਤਰਾਂ ਦੇ ਵਿੱਚ ਨੇ ਖਿਮਾ ਕਰਦੇ ਨੇ ਉੱਥੇ ਟੇਬਲਾਂ ਦੇ ਉੱਤੇ ਗੁਰੂ ਕੇ ਸ਼ਬਦ ਪਿੰਗਲਵਾੜੇ ਵੱਲੋਂ ਛਪੇ ਜਾਂ ਹੋਰ ਵੀ ਬਹੁਤ ਛਪਾਉਣ ਲੱਗ ਗਏ ਅੱਜ ਤਾਂ ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਮੋਸ਼ਨ ਦਾ ਜਾਂ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ ਅਥਵਾ ਗੁਰ ਕਾ ਸ਼ਬਦ ਰਖਵਾਰੇ ਇਸ ਤਰ੍ਹਾਂ ਦੇ ਬੜੇ ਸ਼ਬਦ ਲਿਖੇ ਹੁੰਦੇ ਨੇ ਆਪਣੇ ਟੇਬਲਾਂ 'ਤੇ ਪ੍ਰੇਮ ਨਾਲ ਰੱਖਦੇ ਨੇ ਗੁਰਸਿੱਖ ਹੈ ਤਾਂ ਭਾਵਨਾ ਪ੍ਰੇਮ ਪਰ ਪਤਾ ਨਹੀਂ ਸਮਝ ਨਹੀਂ ਇਸ ਗੱਲ ਦੀ ਉੱਤੇ ਸੀਸਾ ਉਹਦੇ ਉੱਤੇ ਹੀ ਜਾਤ ਚਾਹ ਦੇ ਜੂਠੇ ਗਲਾਸ ਰੱਖੀ ਜਾਣਗੇ ਦੱਸੋ ਸ਼ਬਦ ਥੱਲੇ ਉੱਤੇ ਜੂਠੇ ਭਾਂਡੇ ਰੱਖਦੇ ਨੇ ਸ਼ਬਦ ਗੁਰੂ ਹੈ ਸਾਡਾ ਜੇ ਤੁਹਾਡੇ ਮਨ 'ਚ ਪ੍ਰੇਮ ਆ ਸ਼ਬਦ ਨੂੰ ਜੜਾ ਕੇ ਸਾਹਮਣੇ ਉੱਚੇ ਥਾਂ ਲਗਾ ਲਓ ਉਹਨੂੰ ਪੜ੍ਹੋ ਉਹਨੂੰ ਵਿਚਾਰੋ ਵਾਰ ਵਾਰ ਇਹ ਸ਼ਬਦ ਕੀ ਕਹਿ ਰਿਹਾ ਸ਼ਬਦ ਗੁਰੂ ਹੈ ਉਹਦੇ ਅਨੁਸਾਰ ਆਪਣਾ ਜੀਵਨ ਢਾਲੋ ਇਸ ਤਰ੍ਹਾਂ ਦੀ ਬੇਅਦ ਵੀ ਨਾ ਗੁਰਬਾਣੀ ਦੇ ਕਰਿਆ ਕਰੋ ਗੁਰੂ ਹਰਿ ਰਾਏ ਜੀ ਮਹਾਰਾਜ ਕਹਿੰਦੇ ਗੁਰਬਾਣੀ ਭੈਜਨ ਅਦਬ ਨਾ ਧਾਰਾ ਜਾਨੋ ਸੋ ਨਹੀਂ ਸਿੱਖ ਹਮਾਰਾ ਗੁਰਬਾਣੀ ਦਾ ਜਿੰਨਾ ਸਤਿਕਾਰ ਕਰੋਗੇ ਓਨੀ ਗੁਰੂ ਦੀ ਕਿਰਪਾ ਹੋਵੇਗੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਔਰੰਗਜ਼ੇਬ ਦਿੱਲੀ ਦੇ ਅੰਦਰ ਸਤਿਗੁਰੂ ਦੇ ਦਰਸ਼ਨਾਂ ਲਈ ਤੜਫ ਲਿਆ ਹੈ ਵਾਰ ਵਾਰ ਕਹਿ ਰਿਹਾ ਹੈ ਪਰ ਹਜ਼ੂਰ ਨੇ ਦਰਸ਼ਨ ਨਹੀਂ ਦਿੱਤੇ ਆਖਰ ਜਦੋਂ ਵਾਸਤੇ ਪਾਏ ਨੇ ਗੁਰਸੰਗਤ ਜੀ ਮੇਰੇ ਪਾਤਸ਼ਾਹ ਨੇ ਗੁਰਬਾਣੀ ਦਾ ਸ਼ਬਦ ਹੀ ਲਿਖ ਕੇ ਕਿਹਾ ਇਹ ਸਾਡਾ ਸਰੂਪ ਹੈ ਇਹਦੇ 'ਚੋਂ ਹੀ ਸਾਡੇ ਦਰਸ਼ਨ ਇਹਨੂੰ ਕਮਾ ਲਏਗਾ ਤਾਂ ਬਸ ਇਹੀ ਉਹ ਹੈ ਕਿਆ ਖਾਧਾ ਕਿਆ ਪੈਦਾ ਹੋਏ ਜਾਂ ਮਨ ਨਾ ਹੀ ਸਾਚਾ ਸੋਏ ਇਹ ਗੁਰਬਾਣੀ ਹੈ ਗੁਰੂ ਸਾਹਿਬ ਨੇ ਗੁਰਬਾਣੀ ਦਾ ਸਤਿਕਾਰ ਸਿਖਾਇਆ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸ਼ੁੱਧ ਬਾਣੀ ਪੜ੍ਹਨ ਲਈ ਹੁਕਮ ਕੀਤਾ ਸੀ ਸਿੱਖੋ ਸੁਣੋ ਸਿੱਖ ਮੇਰੀ ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ ਧੰਨ ਕਲੰਗੀ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਾਂ ਨੰਦੇੜ ਦੀ ਧਰਤੀ 'ਤੇ ਇਸ ਗੁਰਬਾਣੀ ਦੇ ਲਾੜੀ ਸਾਨੂੰ ਲਾ ਦਿੱਤਾ ਹੈ ਇਹ ਗੁਰਬਾਣੀ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਅਸਥਾਨ 'ਤੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਆਪ ਸਾਰੀ ਕੰਠੋਂ ਉਚਾਰਨ ਕਰਕੇ ਗੁਰਬਾਣੀ ਲਿਖਾਈ ਹੈ ਸਾਰੇ ਸਰੂਪਾਂ 'ਚ ਗੁਰਬਾਣੀ ਨਾਲ ਜੋੜਿਆ। ਸੋ ਅੱਜ ਪ੍ਰਕਾਸ਼ ਦਿਹਾੜਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼। ਹੁਣ ਗੁਰਬਾਣੀ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ, ਧੁਰਕੀ ਬਾਣੀ ਆਈ ਅਤੇ ਸਗਲੀ ਚਿੰਤ ਮਿਟਾਈ। ਗੁਰਬਾਣੀ ਨੂੰ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਧੁਰਕੀ ਬਾਣੀ ਆ। ਪਰ ਗੁਰਸੰਗਤ ਜੀ, ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਇਸ ਧੁਰਕੀ ਬਾਣੀ ਦੇ ਅੰਦਰ ਕਈ ਜਿਹੜੇ ਸ਼ੈਤਾਨ ਲੋਕ ਸਨ, ਕਵੀ ਸਨ, ਜਿਨ੍ਹਾਂ ਨੇ ਕੁਝ ਪਿੰਗਲ ਪੜ੍ਹਿਆ ਸੀ, ਉਹ ਆਪਣੀ ਕਵਿਤਾ ਲਿਖ ਕੇ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਦਾ ਨਾਮ ਲਿਖ ਕਰਕੇ ਉਹ ਗੁਰਬਾਣੀ 'ਚ ਰਲੌਟ ਉਹਨਾਂ ਨੇ ਪੈਦਾ ਸ਼ੁਰੂ ਕਰ ਦਿੱਤੀ ਸੀ। ਬੜਾ ਸਮਾਂ ਆਉਣ ਵਾਲਾ ਇਸ ਲਈ ਖਤਰਨਾਕ ਹੋ ਗਿਆ ਸੀ। ਵਿਸ਼ੇਸ਼ ਰੂਪ ਵਿੱਚ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਬਾਬਾ ਪਿਰਥੀ ਚੰਦ ਜੀ ਦਾ ਪੁੱਤਰ ਮਿਹਰਬਾਨ, ਉਹਦੀ ਅੱਜ ਵੀ ਉਹ ਲਿਖੀ ਬਹੁਤ ਸਾਰੀ ਬਾਣੀ ਮਿਲਦੀ ਆ ਗ੍ਰੰਥਾਂ 'ਚ। ਮਿਹਰਬਾਨ ਵਾਲੀ ਜਨਮ ਸਾਖੀ ਪੜ੍ਹ ਲਓ ਤੁਸੀਂ, ਉਹਦੇ 'ਚ ਵੀ ਹੈ। ਹੋਰ ਧਾਰਮਿਕ ਗ੍ਰੰਥਾਂ 'ਚ ਕਈ ਥਾਈਂ ਜੋ ਉਹਨੇ ਲਿਖਿਆ, ਅੱਗੇ ਹੋਰ ਵੀ ਉਹਦੇ ਪੈਰੋਕਾਰਾਂ ਦਾ ਕਈਆਂ ਦੀ ਉਹ ਕੱਚੀ ਬਾਣੀ ਲਿਖੀ ਹੋਈ ਅੱਜ ਵੀ ਮਿਲਦੀ ਹੈ। ਗੁਰੂ ਨਾਨਕ ਦਾ ਨਾਮ ਵਿੱਚ ਉਹਨਾਂ ਨੇ ਲਿਖਿਆ ਪਿਆ ਹੈ। ਪਰ ਪਤਾ ਕਿਵੇਂ ਲੱਗਿਆ? ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ, ਜਿਵੇਂ ਅੱਜ ਤੁਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹੋ, ਇਸੇ ਤਰ੍ਹਾਂ ਦੀਵਾਨ ਸਜਿਆ ਸੀ ਸੰਗਤ 'ਚ, ਭਾਈ ਗੁਰਦਾਸ ਜੀ ਵੀ ਬੈਠੇ ਸਨ। ਕਿਸੇ ਗੁਰੂ ਕੇ ਰਬਾਬੀ ਨੇ, ਕੀਰਤਨੀਏ ਨੇ ਕੱਚੀ ਬਾਣੀ ਦਾ ਸ਼ਬਦ ਪੜ੍ਹ ਦਿੱਤਾ। ਹੁਣ ਭਾਈ ਗੁਰਦਾਸ ਜੀ ਅਤੇ ਗੁਰੂ ਦੀ ਮਹਾਨ ਬਖਸ਼ਿਸ਼, ਭਾਈ ਗੁਰਦਾਸ ਜੀ ਨੇ ਪਛਾਣ ਲਿਆ ਵੀ ਇਹ ਤਾਂ ਗੁਰੂ ਕੀ ਬਾਣੀ ਨਹੀਂ ਹੈ, ਇਹ ਤਾਂ ਕੱਚੀ ਬਾਣੀ ਆ, ਪਰ ਗੁਰੂ ਨਾਨਕ ਦਾ ਨਾਮ ਵਿੱਚ ਅੰਕਿਤ ਹੈ। ਭਾਈ ਸਾਹਿਬ ਸੋਚਾਂ ਵਿੱਚ ਪੈ ਗਏ। ਆਖਰ ਮੈਂ ਸੰਖੇਪ ਜੀ ਬੇਨਤੀ ਕਰਦਾ, ਭਾਈ ਗੁਰਦਾਸ ਨੇ ਫਿਰ ਧੰਨ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ 'ਚ ਬੇਨਤੀ ਕੀਤੀ। ਇਤਿਹਾਸ ਦੇ ਬੋਲ ਨੇ, ਗੁਰਦਾਸ ਕਹਿ ਜੋਰ ਕਰ ਸ੍ਰੀ ਗੁਰ ਸੁਣ ਲੀਜੈ, ਬਹੁਤ ਕਵੀ ਚਾਤਰ ਮਤ ਤਿੰਨ ਕਰਮ ਲਖੀਜੈ। ਭਾਈ ਗੁਰਦਾਸ ਕਹਿੰਦਾ, ਮਹਾਰਾਜ ਬਹੁਤ ਸਾਰੇ ਸੰਸਾਰ ਦੇ ਅੰਦਰ ਚਤਰ ਕਵੀ ਲੋਕ ਨੇ, ਉਹਨਾਂ ਦਾ ਕਰਮ ਬੜਾ ਮਾੜਾ ਹੈ। ਮਹਾਰਾਜ ਕਹਿੰਦੇ, ਕੀ ਕਰਮ ਮਾੜਾ ਭਾਈ ਸਾਹਿਬ, ਦੱਸੋ ਸਪਸ਼ਟ। ਅਗਲੇ ਬਚਨ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਨੇ। ਭਾਈ ਸਾਹਿਬ ਜੀ ਕਹਿੰਦੇ, ਮਹਾਰਾਜ ਬਹੁਤ ਬਨਾਵਤ ਸ਼ਬਦ ਕੋ ਨਿਜ ਮਤ ਅਨਸਾਰੀ, ਸ੍ਰੀ ਨਾਨਕ ਸੁਭ ਨਾਮ ਧਰ ਦੇ ਤਮਝਾਰੀ। ਮਹਾਰਾਜ ਬਾਣੀ ਤਾਂ ਆਪਦੀ ਲਿਖਦੇ ਨੇ, ਕੱਚੀ ਸ਼ਬਦ ਲਿਖਦੇ ਨੇ, ਪਰ ਉਹਦੇ 'ਚ ਗੁਰੂ ਨਾਨਕ ਦਾ ਨਾਮ ਵਿੱਚ ਲਿਖ ਦਿੰਦੇ ਹਨ। ਕੋਈ ਸਕੈ ਪਛਾਣ ਕਿਮ ਕੋ ਸਕੈ ਨਾ ਜਾਨੀ, ਅਲਪਮਤੀ ਆਸ਼ਾ ਗੁਰੂ ਕੋ ਸਕੈ ਨਾ ਜਾਨੀ। ਮਹਾਰਾਜ ਕਿਵੇਂ ਪਛਾਣ ਸਕਣਗੇ ਆਮ ਸਿੱਖ ਆਉਣ ਵਾਲੇ ਸਮੇਂ 'ਚ, ਕਿਵੇਂ ਪਤਾ ਲੱਗੇਗਾ ਵੀ ਇਹ ਗੁਰੂ ਕੀ ਧੁਰਕੀ ਬਾਣੀ ਆ ਜਾਂ ਇਹ ਕੱਚੀ ਬਾਣੀ ਹੈ? ਆਪਨੇ ਤਾਂ ਤੀਸਰੇ ਸਰੂਪ 'ਚ ਕਿਹਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਅਦ ਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ, ਹਰ ਹਰ ਨਿਤ ਕਰੇ ਰਸਨਾ ਕਿਹਾ ਕਸੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਮਹਾਰਾਜ ਜੀ ਜਿਹਨੂੰ ਨਾ ਸਮਝ ਪਵੇਗੀ ਫਿਰ ਉਹ ਵੀ ਕਹਿਣ ਵਾਲਾ ਕੱਚਾ ਬਣ ਜਾਵੇਗਾ, ਸੁਣਨ ਵਾਲੇ ਵੀ ਕੱਚੇ ਬਣ ਜਾਣਗੇ। ਕੋਈ ਸਕੈ ਪਛਾਣ ਕਿਮ ਕੋਈ ਸਕੈ ਨਾ ਜਾਨੀ, ਹੇ ਮਹਾਰਾਜ ਅਲਪਮਤੀ ਆਸ਼ਾ ਗੁਰੂ ਕੋ ਸਕੈ ਨਾ ਜਾਨੀ, ਰਲ ਜਾਏ ਹੈ ਇਮ ਸਕਲ ਹੀ ਗੁਰਮਤ ਵਿਗਰਾਏ ਹੈ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਗੁਰਬਾਣੀ 'ਚ ਰਲੌਟ ਪੈਦਾ ਹੋ ਜਾਏਗੀ। ਕੱਚੀ ਅਤੇ ਸੱਚੀ ਬਾਣੀ, ਗੁਰੂ ਕੀ ਬਾਣੀ ਅਤੇ ਕੱਚੀ ਬਾਣੀ ਦੀ ਨਖੇੜਾ ਕਰਨਾ ਸਮਝਣਾ ਬੜਾ ਔਖਾ ਹੋ ਜਾਵੇਗਾ। ਰਲ ਜਾਏ ਹੈ ਇਮ ਸਕਲ ਹੀ ਗੁਰਮਤ ਵਿਗਰਾਏ ਹੈ, ਗੁਰੂ ਨਾਨਕ ਦਾ ਜਿਹੜਾ ਸਿਧਾਂਤ ਆ ਗੁਰਮਤ ਦਾ ਉਹ ਤਾਂ ਵਿਗੜ ਜਾਵੇਗਾ। ਰਲ ਜਾਏ ਹੈ ਇਮ ਸਕਲ ਹੀ ਗੁਰਮਤ ਵਿਗਰਾਏ ਹੈ, ਕੋ ਕਿਸ ਵਿਧ ਕੋ ਕਿਸੂ ਵਿਧ ਬਾਣੀ ਉਚਰਾਏ ਹੈ। ਮਹਾਰਾਜ ਇੱਕ ਨਹੀਂ ਹੈ, ਅਨੇਕਾਂ ਪੈਦਾ ਹੋ ਗਏ ਨੇ ਕੱਚੀ ਬਾਣੀ ਲਿਖਣ ਵਾਲੇ। ਕੋਈ ਕਿਵੇਂ ਲਿਖੀ ਜਾ ਰਿਹਾ, ਕੋਈ ਕਿਵੇਂ ਲਿਖੀ ਜਾ ਰਿਹਾ ਹੈ। ਲੋੜ ਹੈ ਪਾਤਸ਼ਾਹ ਗੁਰਬਾਣੀ ਕੱਚੀ ਦੀ ਬਾਣੀ ਦੀ ਰਲੌਟ ਤੋਂ ਬਚਾਵਣ ਦੀ। ਪਰ ਆ ਫਿਰ ਧੰਨ ਗੁਰੂ ਅਰਜਨ ਦੇਵ ਜੀ ਨੇ ਤਰਸ ਕੀਤਾ, ਗੁਰਸੰਗਤ ਜੀ ਆ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਫਿਰ ਰਾਮਸਰ ਦੀ ਪਾਵਨ ਧਰਤੀ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਗੁਰਬਾਣੀ ਲਿਖਾਉਣਾ ਸ਼ੁਰੂ ਕੀਤੀ ਸੀ। ਪਹਿਲਾਂ ਗੁਰਬਾਣੀ ਦੀ ਇਕੱਤਰਤਾ ਵੀ ਕੀਤੀ। ਅਜੋਕੇ ਸਮੇਂ ਦੇ ਵਿਦਵਾਨਾਂ ਦੇ ਕਥਨ ਮੁਤਾਬਕ ਗੁਰੂ ਸਾਹਿਬ ਗੁਰਿਆਈ ਗੱਦੀ ਦੇ ਨਾਲ ਅੱਗੇ ਗੁਰਬਾਣੀ ਅੱਗੇ ਨਾਲ ਸੌਂਪਦੇ ਆਏ, ਪਰ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਵੀ ਜ਼ਿਕਰ ਆਇਆ, ਜਿਵੇਂ ਮਹਾਨ ਕੋਸ਼ ਨੇ ਵੀ ਇਹ ਲਿਖਿਆ ਹੈਗਾ, ਕਾਹਨ ਸਿੰਘ ਜੀ ਨੇ ਨਾਭੇ ਨੇ ਮਹਾਨ ਕੋਸ਼ ਅੰਦਰ ਬਾਬਾ ਸੰਸ ਰਾਮ ਜੀ ਪੋਥੀਆਂ ਲਿਖਦੇ ਸਨ ਗੁਰੂ ਸਾਹਿਬਾਂ ਦੀ, ਹੋਰ ਬਾਣੀ ਜੋ ਉੱਥੇ ਗੁਰੂ ਅਮਰਦਾਸ ਜੀ ਦੇ ਕੋਲ ਸੀ ਉਹ ਵੀ ਗੁਰੂ ਅਰਜਨ ਦੇਵ ਜੀ ਲੈ ਕੇ ਆਏ। ਅੱਜ ਵੀ ਪਾਲਕੀ ਸਾਹਿਬ ਗੋਇੰਦਵਾਲ ਸਾਹਿਬ ਦੇ ਅੰਦਰ ਉਹ ਸੁਸ਼ੋਭਿਤ ਹੈ। ਆ ਦੁੱਖ ਭੰਜਨ ਬੇਰੀ ਸਾਹਿਬ ਦੇ ਕੋਲ ਥੜਾ ਸਾਹਿਬ ਉਹੀ ਇਤਿਹਾਸ ਨੂੰ ਉਜਾਗਰ ਕਰਦਾ, ਇੱਥੇ ਲਿਆ ਕੇ ਪੋਥੀਆਂ ਗੁਰੂ ਜੀ ਨੇ ਰੱਖੀਆਂ ਸਨ। ਸਾਰੀ ਰਾਤ ਇੱਥੇ ਰਸ ਭਿੰਨਾ ਸ਼ਬਦ ਕੀਰਤਨ ਹੋਇਆ ਸੀਗਾ। ਇੱਥੇ ਕਿਹਾ ਸੀ ਪੋਥੀ ਪਰਮੇਸ਼ਰ ਕਾ ਥਾਨ। ਇਤਿਹਾਸ ਅੰਦਰ ਇਹ ਵੀ ਬਚਨ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਵੀ, ਭਾਈ ਗੁਰਦਾਸ ਜੀ ਨੂੰ ਭੇਜਿਆ, ਬਾਬਾ ਬੁੱਢਾ ਜੀ ਨੂੰ ਭੇਜਿਆ, ਬਾਬਾ ਮੋਹਨ ਜੀ ਨੇ ਪੋਥੀਆਂ ਨਾਂ ਦਿੱਤੀਆਂ, ਗੁਰੂ ਅਰਜਨ ਦੇਵ ਜੀ ਗਏ ਫਿਰ ਲੈ ਕੇ ਆਏ। ਨਾਂ ਦੇਣ ਦਾ ਕਾਰਨ ਵੀ ਇਤਿਹਾਸ 'ਚ ਆਇਆ ਹੈ। ਗੁਰੂ ਅਮਰਦਾਸ ਜੀ ਨੇ ਬਾਬਾ ਮੋਹਨ ਨੂੰ ਆਪਣੇ ਪੁੱਤਰ ਨੂੰ ਹੁਕਮ ਕਰ ਦਿੱਤਾ ਸੀ। ਕਵੀ ਸੰਤੋਖ ਸਿੰਘ ਜੀ ਨੇ ਉੱਥੇ ਲਿਖਿਆ, ਸਭ ਸਤਿਗੁਰ ਕੇ ਸ਼ਬਦ ਜੇ ਰਾਸੀ, ਸੋ ਸੰਭਾਲ ਰਾਖ ਨਿਜ ਪਾਸੀ, ਰਾਮਦਾਸ ਕੋ ਨੰਦਨ ਗਿਆਨੀ, ਚਹਿ ਬੀੜ ਕਰਿਓ ਇੱਕ ਥਾਨੀ, ਗੁਰਬਾਣੀ ਕੋ ਖੋਜੇ ਸੋਈ, ਅਪਰਥਾਨ ਨੇ ਪ੍ਰਾਪਤ ਹੋਈ। ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰ ਮੋਹਨ ਨੂੰ ਆਪ ਪਹਿਲੋਂ ਕਹਿ ਦਿੱਤਾ ਸੀ, ਐ ਪੁੱਤਰ ਮੋਹਨ, ਸਤਿਗੁਰੂ ਸਾਹਿਬਾਨਾਂ ਦੀ ਸਾਰੀ ਬਾਣੀ ਸਾਰੇ ਸ਼ਬਦ, ਸਭ ਸਤਿਗੁਰ ਕੇ ਸ਼ਬਦ ਰਾਸੀ, ਸੋ ਸੰਭਾਲ ਰਾਖ ਨਿਜ ਪਾਸੀ, ਤਾਂ ਇਹ ਆਪਣੇ ਕੋਲ ਅਦਬ ਸਤਿਕਾਰ ਨਾਲ ਸੰਭਾਲ ਕੇ ਰੱਖਣੇ ਆ। ਗੁਰਬਾਣੀ ਗੁਰੂ ਹੈ, ਇਹਦਾ ਸਤਿਕਾਰ ਕਰਨੇ ਨੂੰ ਸੰਭਾਲ ਕੇ ਰੱਖਣਾ ਹੈ। ਹਾਂ, ਗੁਰੂ ਰਾਮਦਾਸ ਕੋ ਨੰਦਨ ਗਿਆਨੀ, ਜਹੇ ਬੀੜ ਕਰੋ ਇਹ ਕਥਾਨੀ, ਫਿਰ ਇਹ ਗੁਰਬਾਣੀ ਦੀ ਇਕੱਤਰਤਾ, ਗੁਰਬਾਣੀ ਦੀ ਸੰਪਾਦਨਾ, ਗੁਰਬਾਣੀ ਦੀ ਇੱਕ ਜਿਲਦ ਇੱਕ ਬੀੜ ਵੰਡਣਾ ਕਰਨਗੇ ਉਹ ਗੁਰੂ ਰਾਮਦਾਸ ਜੀ ਦੇ ਸਪੁੱਤਰ ਬ੍ਰਹਮ ਗਿਆਨੀ ਪੂਰਨ ਗੁਰੂ, ਜਿਨ੍ਹਾਂ ਨੂੰ ਭੱਟਾ ਨੇ ਕਿਹਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਉਹ ਧੰਨ ਗੁਰੂ ਅਰਜਨ ਦੇਵ ਜੀ ਚਾਹੁਣਗੇ। ਚਹੇ ਬੀੜ ਕਰਿਓ ਇਹ ਕਥਾਨੀ, ਗੁਰਬਾਣੀ ਕੋ ਖੋਜੇ ਸੋਈ, ਅਪਰਥਾਨ ਨੇ ਪ੍ਰਾਪਤ ਹੋਈ। ਇਹ ਗੁਰੂ ਅਮਰਦਾਸ ਜੀ ਦੇ ਬੋਲ ਕਵੀ ਸੰਤੋਖ ਸਿੰਘ ਨੇ ਲਿਖੇ ਨੇ ਵੀ ਗੁਰੂ ਅਰਜਨ ਦੇਵ ਜੀ ਫਿਰ ਹੁਕਮ ਭੇਜਣਗੇ ਸਾਰੇ ਥਾਵਾਂ 'ਤੇ ਵੀ ਗੁਰਬਾਣੀ ਲੈ ਕੇ ਆਓ ਜਿੱਥੇ ਜਿੱਥੇ ਹੈ ਗੁਰੂ ਸਾਹਿਬਾਨਾਂ ਦੀ, ਹੋਰ ਕਿਤੋਂ ਸਾਰੀ ਨਹੀਂ ਮਿਲੇਗੀ। ਐ ਮੋਹਨ, ਅਪਰ ਲੈਣ ਆਵੇ ਨਹਿ ਦੀਜੈ, ਕੋਈ ਹੋਰ ਤੇਰੇ ਕੋਲ ਲੈਣ ਆ ਗਿਆ ਨਾ, ਕਿਸੇ ਨੂੰ ਨਹੀਂ ਦੇਣੀ ਹੈ ਇਹ ਸ਼ਬਦ, ਕਿਸੇ ਨੂੰ ਦੇਣੇ ਨਹੀਂ ਪੋਥੀਆਂ। ਇਸੇ ਕਰਕੇ ਨਾ ਭਾਈ ਗੁਰਦਾਸ ਨੂੰ ਦਿੱਤੀਆਂ, ਨਾ ਬਾਬਾ ਬੁੱਢਾ ਜੀ ਨੂੰ ਦਿੱਤੀਆਂ, ਸ੍ਰੀ ਅਰਜਨ ਕੋ ਪ੍ਰੇਮ ਕਰ ਦੀਜੇ, ਜਦੋਂ ਉਹ ਆਵਣਗੇ ਉਹਨਾਂ ਨੂੰ ਹੱਥ ਜੋੜ ਕੇ ਸਿਰ ਝੁਕਾ ਦੇਣਾ, ਉਹਨਾਂ ਨੂੰ ਪੋਥੀਆਂ ਸੌਂਪ ਦੇਣੀਆਂ ਹਨ। ਆਖਰ ਸਾਰੀ ਗੁਰਬਾਣੀ ਬਹੁਤ ਥਾਵਾਂ ਤੋਂ ਕੰਛੀ ਤੋਂ ਵੀ ਲੈ ਕੇ ਆਏ, ਹਰੀ ਲਾਲ ਕ੍ਰਿਸ਼ਨ ਲਾਲ ਜੋ ਗੁਰੂ ਨਾਨਕ ਦੇਵ ਜੀ ਦੇ ਸਲੋਕ ਸੀ, ਵੱਖ ਵੱਖ ਇਤਿਹਾਸ ਵਿੱਚ ਬੜੇ ਥਾਵਾਂ ਤੋਂ ਗੁਰਬਾਣੀ ਗੁਰੂ ਜੀ ਦੇ ਕੋਲ ਆਵਣ ਦਾ ਪ੍ਰਸੰਗ ਆਉਂਦਾ ਹੈ। ਜੋ ਸਮੇਂ ਸਮੇਂ ਗੁਰੂ ਸਾਹਿਬ ਨਾਲ ਸੌਂਪਦੇ ਆਏ ਉਹ ਵੀ ਬਾਣੀ, ਭਗਤਾਂ ਦੀ ਬਾਣੀ, 15 ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੱਕ ਸਾਰੀ ਬਾਣੀ, ਹਜ਼ੂਰ ਨੇ ਭਾਈ ਗੁਰਦਾਸ ਜੀ ਨੂੰ ਰਾਮਸਰ ਦੀ ਧਰਤੀ 'ਤੇ ਲਿਖਾਰੀ ਲਾ ਕੇ ਫਿਰ ਸਾਰੀ ਲਿਖਾਵਣਾ ਕੀਤੀ ਹੈ। ਗੁਰਸੰਗਤ ਜੀ, ਉਸ ਵੇਲੇ ਬਨੌਤਰੀ ਭਗਤ ਵੀ ਆ ਗਏ ਸਨ, ਕਾਨ੍ਹਾ ਸੀ, ਸੱਜੂ, ਸ਼ਾਹ ਹੁਸੈਨ, ਪੀਲੋ ਦਾਸ, ਉਹ ਵੀ ਕਹਿੰਦੇ ਸੀ ਸਾਡੀ ਬਾਣੀ ਲਿਖੋ, ਪਰ ਉਹ ਬਾਣੀ ਕੱਚੀ ਸੀ। ਇੱਕ ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਤ ਵੇ ਅੜਿਆ। ਮਹਾਰਾਜ ਕਹਿੰਦੇ ਫਿਰ ਭਕਾਈ ਕਿਉਂ ਮਾਰਦੇ, ਕਿਤੇ ਤੇਰੀ ਬਾਣੀ ਸੱਚੀ ਬਾਣੀ ਆ, ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਣ ਵਾਲੀ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਕਿਹਾ ਹੈ, ਚੁੱਪੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ, ਮੈਂ ਵਿਸਥਾਰ 'ਚ ਨਾ ਜਾਵਾਂ। ਅਗਰ ਸਾਰੀ ਬਾਣੀ ਦੀ ਸੰਪਾਦਨਾ ਕਰਾਈ ਰਾਮਸਰ ਦੀ ਧਰਤੀ 'ਤੇ, ਫਿਰ ਲਾਹੌਰ ਭਾਈ ਬੰਨੋ ਨੂੰ ਭੇਜ ਕੇ ਇਹ ਪਾਵਨ ਸਰੂਪ ਦੀ ਜਿਲਤਬੰਦੀ ਕਰਵਾਈ। ਲੰਬੇਰਾ ਇਤਿਹਾਸ ਆ, ਉਹਨੇ ਆਉਣ ਜਾਣ ਦੇ ਸਮੇਂ ਇੱਕ ਹੋਰ ਵੀ ਬੀੜ ਤਿਆਰ ਕਰ ਲਈ, ਉਹ ਹਜ਼ੂਰ ਨੇ ਪ੍ਰਵਾਨ ਨਹੀਂ ਕੀਤੀ, ਉਹਦੇ 'ਚ ਵੱਧ ਘੱਟ ਕੋਈ ਲਿਖ ਦਿੱਤਾ। ਜੋ ਆਪ ਵੀੜ ਤਿਆਰ ਭਾਈ ਗੁਰਦਾਸ ਤੋਂ ਕਰਾਈ ਸੀ, ਉਹ ਵੀੜ ਹਜ਼ੂਰ ਨੇ ਫਿਰ ਹਰਿਮੰਦਰ ਸਾਹਿਬ ਦੇ ਅੰਦਰ